95 ਸ਼ਲੋਕ ਹੋ ਚੁੱਕੇ ਨੇ। ਕੌਣ ਅੱਗੇ ਬਖਸ਼ਿਸ਼ ਕਰ ਰਹੇ ਨੇ? ਸਰੀਰ ਦੀ ਅਨਿੱਤਤਾ ਦੱਸਦੇ ਨੇ। ਇਹ ਸਰੀਰ ਨਿੱਤ ਨਹੀਂ ਰਹਿੰਦਾ, ਇਸ ਗੱਲ ਨੂੰ ਦੱਸਦੇ ਨੇ। ਕੰਢੀ ਉੱਤੇ ਰੁੱਖੜਾ, ਕਿਚੜਕ ਬੰਨਾ ਧੀਰ। ਭਗਤ ਫਰੀਦ ਜੀ ਫਰਮਾਉਂਦੇ ਨੇ ਕਿ ਭਾਈ ਗੁਰਮੁਖੋ, ਜਿਸ ਤਰ੍ਹਾਂ ਨਦੀ ਦੇ ਕਿਨਾਰੇ ਪਰ ਰੁੱਖੜਾ ਜੋ ਹੈ, ਬ੍ਰਿਛ ਹੈ, ਉਹ ਕਿਤਨਾ ਚਿਰ ਧੀਰਜ ਬੰਨ ਕੇ ਖੜਾ ਰਹਿ ਸਕਦਾ ਹੈ? ਤੇ ਇਸ ਕਰਕੇ ਦਾਦਰ ਸਟਾਂਪ ਦੁਆਰਾ ਫਰਮਾਉਂਦੇ ਨੇ ਕਿ ਕਾਲ ਰੂਪ ਨਦੀ ਦੇ ਕਿਨਾਰੇ ਇਹ ਸਰੀਰ ਰੂਪੀ ਜੋ ਬ੍ਰਿਛ ਹੈ, ਕਿਤਨਾ ਚਿਰ ਧੀਰਜ ਬੰਨ ਸਕਦਾ ਹੈ? ਕਿਉਂਕਿ ਅੰਤ ਨੂੰ ਕਾਲ ਨੇ ਇਸ ਨੂੰ ਮਾਰ ਹੀ ਦੇਣਾ, ਕਦੇ ਨਾ ਕਦੇ ਤਾਂ ਕਾਲ ਨੇ ਮਾਰਨਾ ਹੀ, ਕਿਉਂਕਿ ਇਹ ਕਾਲ ਦਾ ਖਾਜਾ ਹੈ, ਕਾਲ ਦੀ ਬੁਰਕੀ ਹੈ ਇਨਸਾਨ। ਇਸ ਕਰਕੇ ਉਸ ਕਾਲ ਨੇ ਇਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਬਰ ਜ਼ਰੂਰ ਸਮਾਪਤ ਕਰਨਾ। ਫਰੀਦਾ ਕੱਚੇ ਭਾਂਡਾ ਰੱਖੀ ਹੈ, ਕਿਚਰ ਤਾਂ ਹੀ ਨੀਰ। ਫਰੀਦ ਜੀ ਕਥਨ ਕਰਦੇ ਨੇ ਮਿੱਟੀ ਦੇ ਕੱਚੇ ਭਾਂਡੇ ਵਿੱਚ ਕਿਚਰ ਤਾਂ ਹੀ, ਕਿਚਰ ਛੋਟਾ ਅੱਖਰ ਬਣ ਗਿਆ। ਕਿਤਨਾ ਚਿਰ, ਉਹ ਜੋ ਕਿਤਨਾ ਚਿਰ ਹੈ ਉਸਨੂੰ ਕਿਚਰ ਬਣਾ ਦਿੱਤਾ। ਇਸ ਕਰਕੇ ਕਹਿੰਦੇ ਨੇ ਕਿਚਰ ਤਾਂ ਹੀ, ਕਿਤਨਾ ਚਿਰ ਤੱਕ ਪਾਣੀ ਰੱਖਿਆ ਜਾ ਸਕਦਾ? ਇਵੇਂ ਸਰੀਰ ਰੂਪ ਕੱਚੇ ਭਾਂਡੇ ਵਿੱਚ ਸਵਾਸਾਂ ਰੂਪੀ ਜਿਹੜਾ ਜਲ ਹੈ ਉਹ ਕਿੰਨਾ ਚਿਰ ਰੱਖਿਆ ਜਾ ਸਕਦਾ? ਜਿਵੇਂ ਕੱਚੇ ਭਾਂਡੇ ਵਿੱਚੋਂ ਸਿਮ ਸਿਮ ਕੇ ਸਾਰਾ ਪਾਣੀ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਸਰੀਰ ਰੂਪੀ ਕੱਚੇ ਭਾਂਡੇ ਵਿੱਚੋਂ ਹਰ ਰੋਜ਼ 24,000 ਸਵਾਸ ਇਹ ਜਲ ਸਿਮ ਸਿਮ ਕੇ ਨਿਕਲ ਨਿਕਲ ਕੇ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਹਾ ਪਾਣੀ, ਸਵਾਸ ਨਿਕਲ ਰਹੇ ਨੇ, ਖਤਮ ਹੋ ਰਹੇ ਨੇ। ਪਰ ਇਹ ਆਪਣਾ ਸਮਾਂ ਜ਼ਿਆਦਾਤਰ ਹੋਰ ਸੰਸਾਰੀ ਚੀਜ਼ਾਂ ਵਿੱਚ ਨਿਭਾਉਂਦਾ, ਸੰਸਾਰ ਦੇ ਸਾਰੇ ਧੰਦਿਆਂ ਵਿੱਚ ਆਪਣਾ ਬਹੁਤਾ ਸਮਾਂ ਬਿਨਾਂ ਹੀ ਕਿਸੇ ਕਾਰਨ ਤੋਂ ਆਪਣੇ ਸਮੇਂ ਨੂੰ ਲੰਘਾ ਰਿਹਾ ਹੈ। ਫਰੀਦਾ ਕੱਚਾ ਭਾਂਡਾ ਰੱਖੀ ਹੈ, ਕਿਚਰ ਤਾਂ ਹੀ ਨੀਰ। ਅਥਵਾ ਫਰੀਦ ਜੀ ਕਹਿੰਦੇ ਨੇ ਕੱਚੇ ਭਾਂਡੇ ਨੂੰ ਜਲ ਵਿੱਚ ਕਦ ਤੱਕ ਰੱਖਿਆ ਜਾ ਸਕਦਾ? ਭਗਤ ਕਬੀਰ ਜੀ ਨੇ ਵੀ ਫਰਮਾਇਆ ਹੈ, ਕਾਚੀ ਗਾਗਰ ਨੀਰ ਪਰਤ ਹੈ, ਪਿਆ ਤਨ ਕੀ ਇਹ ਹੈ ਵਡਾਈ। ਕਿ ਕੱਚੀ ਗਾਗਰ ਜੇ ਮਿੱਟੀ ਦੀ ਬਣੀ ਹੋਈ, ਉਹਨੂੰ ਜੇ ਰੱਖੀਏ ਆਪਾਂ ਪਾਣੀ ਦੇ ਵਿੱਚ ਕਿੰਨਾ ਚਿਰ ਕੱਢੂਗੀ ਉਹ? ਅਥਵਾ ਜੇ ਉਹਦੇ ਵਿੱਚ ਵੀ ਪਾਣੀ ਭਰ ਦਈਏ ਤਾਂ ਵੀ ਕਿੰਨਾ ਚਿਰ ਕੱਢ ਸਕਦੀ ਹੈ? ਇਸੇ ਤਰ੍ਹਾਂ ਇਹ ਸਰੀਰ ਰੂਪੀ ਕੱਚਾ ਭਾਂਡਾ ਹੈ, ਹੁਣ ਇਸ ਨੂੰ ਜੇ ਪਾਣੀ ਵਿੱਚ ਰੱਖ ਦਈਏ ਤਾਂ ਆਪਾਂ ਕਹਾਂਗੇ ਇਹਦੇ ਸਰੀਰ ਨੂੰ ਕਿਹੜੇ ਭਾਂਡੇ 'ਚ ਰੱਖਿਆ ਜਾਂ ਕਿਹੜੇ ਪਾਣੀ 'ਚ ਰੱਖਿਆ ਇਹ ਭਾਂਡੇ ਨੂੰ? ਪਾਣੀ ਵਿੱਚ ਤਾਂ ਬੰਦਾ ਭਾਵੇਂ 12 ਸਾਲ ਖੜਾ ਰਹੇ ਖੁਰਦਾ ਨਹੀਂ ਹੈ। ਭਗਤ ਫਰੀਦ ਜੀ ਕਹਿਣ ਲੱਗੇ ਨਹੀਂ, ਇਹਨੂੰ ਪਦਾਰਥਾਂ ਰੂਪੀ ਜਲ ਦੇ ਵਿੱਚ ਕਦੋਂ ਤੱਕ ਰੱਖਿਆ ਜਾ ਸਕਦਾ ਹੈ? ਉੱਥੇ ਤਾਂ ਇਸਨੇ ਹੌਲੀ ਹੌਲੀ ਕਰਕੇ ਖੜ ਜਾਣਾ। ਜਿਸ ਤਰ੍ਹਾਂ ਕੱਚਾ ਭਾਂਡਾ ਪਾਣੀ ਵਿੱਚ ਖੁਰ ਜਾਂਦਾ ਹੈ, ਇਵੇਂ ਸਰੀਰ ਰੂਪੀ ਭਾਂਡਾ ਪਦਾਰਥਾਂ ਵਿੱਚ ਰੱਖਣੇ ਕਰਕੇ, ਪਦਾਰਥਾਂ ਵਿੱਚ ਸਰੀਰ ਨੂੰ ਖਚਿਤ ਕਰਨੇ ਕਰਕੇ ਸਰੀਰ ਦਾ ਜਿਹੜਾ ਹੈ ਜਲਦੀ ਨਾਸ਼ ਹੋ ਜਾਂਦਾ। ਕਾਮ ਕ੍ਰੋਧ ਕਾਇਆ ਤੋਂ ਗੱਲ ਹੈ, ਇਹ ਕਾਇਆ ਨੂੰ ਗਾਲਦੇ ਨੇ, ਕਾਮ ਕ੍ਰੋਧ ਆਦਿਕ ਜਿਹੜੇ ਨੇ ਇਹ ਕਾਇਆ ਨੂੰ ਗਾਲ ਦਿੰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਕਦੇ ਚਿੰਤਾ ਨਾਲ ਹੱਡੀਆਂ ਨਿਕਲ ਆਉਂਦੀਆਂ ਬੰਦੇ ਦੀਆਂ, ਕਦੇ ਗਮ ਹੋ ਗਿਆ, ਸੋਗ ਫਿਕਰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਨੇ ਸੰਸਾਰ ਦੀਆਂ। ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਰੇਤ ਜੀ ਕਥਨ ਕਰਦੇ ਨੇ ਜਿਸ ਵੇਲੇ ਪ੍ਰਿਥਵੀ ਤਲ ਉੱਤੇ ਜੀਵ ਦਾ ਵਾਸਾ ਨਿਵਾਸ ਆਇਆ, ਪ੍ਰਿਥਵੀ ਦੇ ਨਿਵਾਸ ਕਦੋਂ ਆਇਆ, ਜਦੋਂ ਮਰ ਜਾਂਦਾ ਧਰਤੀ ਤੇ ਲਿਟਾ ਦਿੰਦੇ, ਜਦੋਂ ਮ੍ਰਿਤੂ ਹੋ ਗਿਆ ਤਾਂ ਇਹ ਜੀਵ ਜਿਹਨਾਂ ਮੰਦਰਾਂ ਦਾ ਹੰਕਾਰ ਕਰਦਾ ਸੀ ਉਹ ਜਿਹੜੇ ਮਹਿਲ ਮੰਦਰ ਨੇ ਨਿਸੱਖਣ ਖਾਲੀ ਹੀ ਪਏ ਰਹਿ ਗਏ। ਹੁਣ ਉਹਨਾਂ ਮਹਿਲਾਂ ਨੂੰ ਨਹੀਂ ਸੰਭਾਲਦਾ ਚਲਿਆ ਗਿਆ। ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮੱਲ, ਅੰਤ ਸਮੇਂ ਜਿਹੜੀਆਂ ਨਿਮਾਣੀਆਂ ਜੋ ਗੋਰਾਂ ਨੇ ਜੋ ਕਬਰਾਂ ਨੇ ਛੇ ਤੋਂ ਭਾਵ ਉਹਨਾਂ ਕਬਰਾਂ ਨੂੰ ਰੂਹਾਂ ਮੱਲ ਕੇ ਬਹਿਣਾ ਕਰਦੀਆਂ ਨੇ, ਮੱਲ ਕੇ ਬੈਠਦੀਆਂ ਨੇ, ਅਰਥਾਤ ਅੰਤ ਨੂੰ ਪਾਣੀ ਦਾ ਜਿਹੜਾ ਕਬਰਾਂ ਵਿੱਚ ਨਿਵਾਸ ਹੁੰਦਾ ਹੈ, ਇਸੇ ਕਰਕੇ ਇਹ ਜੀਵ ਉਸ ਅਸਥਾਨ ਤੇ ਪ੍ਰਾਣੀ ਚਲਿਆ ਜਾਂਦਾ ਜਿਨ੍ਹਾਂ ਨੂੰ ਕਹਿੰਦੇ ਕਬਰਾਂ, ਕਬਰਾਂ ਦੇ ਵਿੱਚ ਨਿਵਾਸ ਹੋ ਗਿਆ ਅੰਤ ਨੂੰ। ਤਾਂ ਹੁਣ ਬਚਨ ਫਰਮਾਉਂਦੇ ਨੇ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ, ਹੇ ਸ਼ੇਖ ਇੱਕ ਰੱਬ ਦੀ ਬੰਦਗੀ ਕਰਨ ਦੀ ਗੱਲ ਜ਼ਰੂਰ ਆਖੀ ਪਰ ਹੋਰ ਵਿਅਰਥ ਗੱਲਾਂ ਨਾ ਕਰੀ, ਕਿਉਂਕਿ ਅੱਜ ਅਥਵਾ ਕੱਲ ਨੂੰ ਤੂੰ ਇਸ ਸੰਸਾਰ ਤੋਂ ਜ਼ਰੂਰ ਚਲਿਆ ਜਾਣਾ। ਹੇ ਸੇਖਾ ਸਿੱਖਿਆ ਲੈਣ ਵਾਲੇ ਜਗਿਆਸੂ ਪੁਰਸ਼ਾ ਤੈਨੂੰ ਬੰਦਗੀ ਭਗਤੀ ਕਰਨੀ ਆਖੀ ਹੈ, ਆਲਸ ਨਾ ਕਰੀ ਭਗਤੀ ਜ਼ਰੂਰ ਕਰੀ, ਕਿਉਂਕਿ ਚੱਲਣਾ ਅੱਜ ਹੀ ਹੈ ਕਿ ਕੱਲ, ਕੱਲ ਕੀ ਹੋਣਾ ਹੈ, ਕੱਲ ਨਾਮ ਤਾਂ ਕਾਲ ਦਾ ਹੈ। ਫਰੀਦਾ ਮੋਤੇ ਦਾ ਬੰਨਾ ਇਹ ਵੈ ਦਿਸ਼ਾ ਜਿਉਂ ਦਰਿਆ ਵੈ ਢਾਹਾ, ਫਰੀਦ ਜੀ ਕਥਨ ਕਰਦੇ ਨੇ ਮੌਤ ਦਾ ਬੰਨਾ ਸਰੀਰ ਇਸ ਤਰ੍ਹਾਂ ਨਾਸ਼ਵੰਤ ਦਿਸਦਾ ਹੈ ਜਿਵੇਂ ਦਰਿਆ ਨੂੰ ਢਾਹ ਲੱਗੀ ਹੁੰਦੀ, ਜਿਸ ਤਰ੍ਹਾਂ ਦਰਿਆ ਕਿਨਾਰਿਆਂ ਨੂੰ ਢਾਹੀ ਜਾਂਦਾ ਹੈ, ਤਿਵੇਂ ਇਸ ਮੌਤ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਸੰਸਾਰ ਦੇ ਵਿੱਚੋਂ ਖਿੱਚ ਲਿਆ, ਤੋੜ ਦਿੱਤਾ, ਖਤਮ ਕਰ ਦਿੱਤਾ। ਅੱਗੈ ਦੋਜਕ ਤਪਿਆ ਸੁਣੀਐ ਫੂਲ ਪਵੈ ਕਾਹਾ, ਪਾਪੀਆਂ ਲਈ ਅੱਗੇ ਪ੍ਰਲੋਕ ਦਰਗਾਹ ਦੇ ਵਿੱਚ ਜਿਹੜੇ ਨਰਕ ਤਪੇ ਹੋਏ ਸੁਣੇ ਜਾਂਦੇ ਨੇ, ਅਤੇ ਜਿਹੜੀ ਹੂਲ ਹੈ, ਹੂਲ ਤੋਂ ਭਾਵ ਜਿਹੜੇ ਦੁਖੀ ਜੀਵਾਂ ਦਾ ਕਹਾਹਾ ਡੰਡ ਰੌਲਾ ਪੈਂਦਾ, ਹਾਏ ਹਾਏ ਕੀ ਕਹਿੰਦੇ ਨੇ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ, ਇਸ ਕਰਕੇ ਹੂਲ ਤੋਂ ਭਾਵ ਘਮਸਾਣ ਦੀ ਤਰ੍ਹਾਂ ਹਾਏ ਹਾਏ ਦਾ ਕਹਾਹਾ ਰੌਲਾ ਪੈਂਦਾ, ਨਰਕਾਂ ਦੇ ਵਿੱਚ ਸੁਣਿਆ ਨਹੀਂ ਜਾਂਦਾ। ਵਿਣ ਬੋਹਿਤ ਭੈ ਡੁੱਬੀ ਹੈ ਪਿਆਰੇ ਕੰਧੀ ਪਾਏ ਕਹਾਹਾ, ਇੱਕ ਨਾਲੋਂ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਹੁਣ ਨਰਕਾਂ ਦੀ ਅਜਿਹੀ ਦੁਖਾਂਤਰ ਹਾਲਤ ਸੁਣ ਕੇ ਇੱਕ ਨਾ ਗੁਰਮੁਖਾਂ ਨੂੰ ਤਾਂ ਸੋਝੀ ਆ ਜਾਂਦੀ, ਸੁਣ ਸੁਣ ਕੇ ਗੱਲਾਂ ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਗਿਆਤ ਪ੍ਰਾਪਤ ਹੋ ਜਾਂਦੀ ਹੈ ਕਿ ਅਸੀਂ ਅਜਿਹੇ ਸ਼ੁਭ ਕਰਮ ਕਰ ਲਈਏ ਜਿਸ ਕਰਕੇ ਦਰਗਾਹ ਦੇ ਵਿੱਚ ਜਾ ਕੇ ਹਿਸਾਬ ਕਿਤਾਬ ਨਾ ਦੇਣਾ ਪਵੇ। ਇੱਕ ਇਹਨਾਂ ਨੂੰ ਤਾਂ ਸਭ ਸੋਝੀ ਆ ਗਏ, ਉਹ ਤਾਂ ਕਹਿੰਦੇ ਇਹ ਗੱਲ ਠੀਕ ਕਹੀ ਸਾਨੂੰ, ਇਹ ਔਗਣ ਸਾਡੇ 'ਚ ਨੇ, ਸਾਨੂੰ ਇਹ ਔਗਣ ਦੂਰ ਕਰਨੇ ਚਾਹੀਦੇ ਨੇ। ਉਹ ਉਸ ਨੂੰ ਸੱਤ ਬਚਨ ਕਰਕੇ ਮੰਨ ਲੈਂਦੇ ਨੇ। ਜੇ ਕਿਸੇ ਨੂੰ ਕਹੀਏ ਤੇਰੇ ਵਿੱਚ ਆਹ ਔਗਣ ਹੈ, ਇਹ ਵੱਖੋ ਵੱਖਰੇ ਖਿਆਲ ਆ ਆਪਣੇ ਸੰਸਾਰ ਦੇ, ਤਾਂ ਲੋਕ ਕਹਿੰਦੇ ਮੇਰਾ ਔਗਣ ਕਿਉਂ ਦੱਸਿਆ ਤੂੰ। ਪਰ ਜਿਹੜੇ ਹੁੰਦੇ ਨੇ ਗੁਰਮੁਖ, ਉਹ ਕਹਿਣਗੇ ਜੀ ਧੰਨਵਾਦ, ਤੁਸੀਂ ਮੇਰੀ ਊਣਤਾਈ ਦੱਸ ਕੇ ਮੈਨੂੰ ਸੋਝੀ ਦੇ ਦਿੱਤੀ, ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ। ਜੇ ਕੋਈ ਔਗਣ ਤੁਹਾਡਾ ਤੁਹਾਨੂੰ ਦੱਸੇ ਤਾਂ ਤੁਸੀਂ ਖੁਸ਼ ਹੋ ਜਾਓ ਕਿ ਇਹ ਬੰਦਾ ਸਾਡਾ ਭਲਾ ਕਰ ਰਿਹਾ। ਜਿਹੜਾ ਬੰਦਾ ਤੁਹਾਡੇ ਔਗਣਾਂ 'ਤੇ ਮਿੱਟੀ ਪਾ ਕੇ ਤੁਹਾਨੂੰ ਸਿਰਫ ਤੁਹਾਡੇ ਗੁਣ ਹੀ ਦੱਸੇ, ਉਹ ਤੁਹਾਡੀ ਚਾਪਲੂਸੀ ਕਰ ਰਿਹਾ, ਉਹ ਤੁਹਾਨੂੰ ਮਾਰੂਗਾ, ਉਸ ਤੋਂ ਸਾਵਧਾਨ ਰਹਿਣਾ। ਹਮੇਸ਼ਾ ਉਹ ਬੰਦਾ ਚੰਗਾ ਹੁੰਦਾ ਜਿਹੜਾ ਤੁਹਾਡੇ ਔਗਣ ਦੱਸੇ, ਉਹ ਅਸਲੀ ਦੋਸਤ ਹੈ ਸਾਡਾ, ਮਿੱਤਰ ਹੈ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਹਾਂ, ਸਤਿਗੁਰੂ ਸਾਡੇ ਮਿੱਤਰ ਨੇ, ਭਗਤ ਕਬੀਰ ਫਰੀਦ ਸਾਡੇ ਮਿੱਤਰ ਨੇ, ਜੋ ਸਾਨੂੰ ਸਾਡੇ ਔਗਣਾਂ ਬਾਰੇ ਗਿਆਨ ਦੇ ਰਹੇ ਨੇ। ਭਾਈ ਇਹ ਚੀਜ਼ਾਂ ਬਾਅਦ ਵਿੱਚ ਤੁਹਾਨੂੰ ਖਰਾਬ ਕਰਨਗੀਆਂ। ਇੱਕ ਨਾਨੋ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਇਸ ਪ੍ਰਕਾਰ ਸੋਝੀ ਆ ਜਾਂਦੀ। ਇੱਕ ਜੋ ਮਨਮੁੱਖ ਖੁਦਾ ਤੋਂ ਨਾਸਤਕ ਨੇ, ਬੇਪਰਵਾਹ ਹੋਏ ਫਿਰਦੇ ਨੇ ਤੇ ਆਖਦੇ ਨੇ ਕੋਈ ਪ੍ਰਲੋਕ ਨਹੀਂ, ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਪਰ ਕਹਿੰਦੇ ਨੇ ਇਸ ਗੱਲ ਦੇ ਉੱਤੇ ਯਕੀਨ ਕਰ ਲਓ ਸਾਰੇ, ਅਮਲ ਜੇ ਕੀਤਾ ਦੁਨੀਆਂ ਵਿੱਚ ਸੇ ਦਰਗ ਹੈ ਉਹ ਗਾਹਾ, ਇਸ ਸੰਸਾਰ ਵਿੱਚ ਰਹਿ ਕੇ ਜੀਵਾਂ ਨੇ ਜੋ ਵੀ ਅਮਲ ਕੀਤੇ ਨੇ ਨਾ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਉਹੀ ਕਰਮ ਜੀਵਾਂ ਦੇ ਨਾਲ ਜਾ ਕੇ ਦਰਗਾਹ ਦੇ ਵਿੱਚ ਧਰਮ ਰਾਜਾ ਦੇ ਸਾਹਮਣੇ ਖੜ ਕੇ ਇਹਦੀ ਗਵਾਹੀ ਦਿੰਦੇ ਨੇ, ਦੱਸਦੇ ਨੇ ਇਸ ਬੰਦੇ ਨੇ ਆਹ ਕਰਮ ਕੀਤਾ ਹੈ, ਇਹਨੇ ਆਹ ਕਰਮ ਕੀਤਾ ਹੈ। ਕਰਮਾਂ ਦੀ ਲਿਸਟ ਤਾਂ ਉੱਥੇ ਜਾ ਕੇ ਖੁੱਲਣੀ ਹੈ, ਉੱਥੇ ਪਤਾ ਲੱਗਣਾ ਕਿ ਇਸ ਬੰਦੇ ਨੇ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਨੇ। ਜਿਹੜਾ ਦੁਨੀਆਂ ਦੇ ਵਿੱਚ ਆਪਣੀ ਸੱਚੀ ਇੱਜ਼ਤ ਬਣਾਉਂਦਾ ਫਿਰਦਾ ਸੀ, ਲੋਕਾਂ ਦੇ ਅੰਦਰ ਆਪਣੇ ਆਪ ਨੂੰ ਜੋ ਚੰਗਾ ਕਹਿੰਦਾ ਸੀ, ਇਹ ਤਾਂ ਪਰਲੋਕ ਵਿੱਚ ਜਾ ਕੇ ਫਿਰ ਸਾਰੀਆਂ ਗੱਲਾਂ ਉਗੜ ਗਈਆਂ। ਮਹਾਰਾਜ ਕਹਿੰਦੇ ਨੇ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ। ਅੱਗੇ ਬਚਨ ਕਰਦੇ ਨੇ ਕਿ ਇੱਕ ਬਗਲਾ ਦਰਿਆ ਦੇ ਕੰਢੇ ਬੈਠਾ ਮੱਛੀ ਨੇ ਮੂੰਹ ਵਿੱਚ ਫੜੀ, ਕਈ ਪ੍ਰਕਾਰ ਦੀਆਂ ਕੇਲਾਂ ਕਰ ਰਿਹਾ ਹੈ। ਕੇਲਾਂ ਦਾ ਮਤਲਬ ਖੇਲਾਂ ਕਰ ਰਿਹਾ, ਖੁਸ਼ ਹੈ, ਬਹੁਤ ਖੁਸ਼ ਹੈ ਕਿ ਮੱਛੀ ਨੂੰ ਉੱਪਰ ਸੁੱਟਦਾ, ਫਿਰ ਚੁੰਝ ਵਿੱਚ ਬੋਚ ਲੈਂਦਾ ਤੇ ਨਾਲ ਹੀ ਨਾਲ ਉਸ ਮੱਛੀ ਨੂੰ ਟੁੱਕ ਟੁੱਕ ਕੇ ਖਾਈ ਜਾਂਦਾ। ਇਤਨੇ ਨੂੰ ਉਧਰੋਂ ਆਕਾਸ਼ ਵਿੱਚ ਉੱਡਦਾ ਬਾਜ ਲੰਘਿਆ, ਉਹਨੇ ਬਗਲੇ ਨੂੰ ਦੇਖ ਕੇ ਅਜਿਹੀ ਝਪਟ ਮਾਰੀ ਕਿ ਮੱਛੀ ਸਮੇਤ ਬਗਲੇ ਨੂੰ ਆਪਣੇ ਪੰਜਿਆਂ ਚ ਫਸਾ ਕੇ ਲੈ ਗਿਆ। ਹੁਣ ਇਹ ਸਾਰਾ ਕੌਤਕ ਫਰੀਦ ਜੀ ਦੇਖ ਰਹੇ ਸੀ। ਫਰੀਦ ਜੀ ਨੇ ਇਸੇ ਕੌਤਕ ਨੂੰ ਸਾਰੇ ਜੀਵਾਂ ਦੇ ਸਮਝ ਗੋਚਰਾ ਕਰਨ ਲਈ ਇਸ ਤਰ੍ਹਾਂ ਲਿਖਿਆ ਹੈ, ਫਰੀਦਾ ਦਰਿਆ ਦਾ ਕੰਨਾ ਬਗਲਾ ਬੈਠਾ ਕੇਲ ਕਰੇ। ਫਰੀਦ ਜੀ ਕਥਨ ਕਰਦੇ ਨੇ ਦਰਿਆ ਦੇ ਕੰਢੇ ਉੱਪਰ ਬੈਠਾ ਹੋਇਆ ਬਗਲਾ ਕਈ ਤਰ੍ਹਾਂ ਦੀਆਂ ਕੇਲ ਖੁਸ਼ੀਆਂ ਕਰ ਰਿਹਾ, ਬੜਾ ਖੁਸ਼ ਆ ਜੇ ਗੱਡੀ ਮੱਛੀ ਫਸ ਗਈ ਕੋਈ ਨਾ ਕੋਈ, ਇਸੇ ਚੀਜ਼ ਖੁਸ਼ ਰਹਿੰਦੇ ਨੇ। ਅੱਜ ਮੈਂ ਫਲਾਨੇ ਨੂੰ ਹੱਥ ਤੇ ਹੱਥ ਮਾਰ ਲਿਆ, ਠੱਗ ਲਿਆ, ਅੱਜ ਉਹਨੂੰ ਕਹਿਣਗੇ ਅੱਜ ਇੱਕ ਐਸਾ ਗਾਹਕ ਫਸਿਆ ਸੀ ਉਹਦੇ ਕੋਲੋਂ ਕਾਫੀ ਰੁਪਈਆ ਲੈ ਲਿਆ, ਉਹਨੂੰ ਲੋਕ ਮੁਰਗੀ ਵੀ ਕਹਿੰਦੇ, ਕਹਿੰਦੇ ਮੁਰਗੀ ਫਸ ਗਈ ਹੈ। ਉਹਨਾਂ ਰੁਪਈਆਂ ਕਰਕੇ ਫਿਰ ਇਹ ਬੜਾ ਖੁਸ਼ ਹੁੰਦਾ, ਅੱਜ ਮੈਂ ਫਲਾਨੇ ਨੂੰ ਫਸਾ ਲਿਆ, ਪਰ ਕਦੇ ਯਾਦ ਨਹੀਂ ਕੀਤਾ ਕਿ ਮੇਰੇ ਉੱਤੇ ਵੀ ਕੋਈ ਬੈਠਾ। ਖੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਮੱਛੀਆਂ ਦੇ ਪਕੜਨ ਅਤੇ ਖਾਣ ਰੂਪ ਖੁਸ਼ੀਆਂ ਦੇ ਕਰਨ ਵਾਲੇ ਹੰਝ ਨੂੰ ਬਗਲੇ ਨੂੰ ਅਚਾਨਕ ਹੀ ਆ ਕੇ ਬਾਜ ਪੈ ਗਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਇਸ ਤਰ੍ਹਾਂ ਦੀਆਂ ਖੁਸ਼ੀਆਂ ਕਰਦਾ ਹੋਇਆ ਜਿਸ ਵੇਲੇ ਰੱਬ ਦੇ ਭੇਜੇ ਹੋਏ ਬਾਜ ਆ ਕੇ ਪਏ ਤਾਂ ਬਗਲੇ ਨੂੰ ਸਾਰੀਆਂ ਖੁਸ਼ੀਆਂ ਵਿਸਰ ਗਈਆਂ। ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ, ਜੋ ਗੱਲਾਂ ਇਸ ਬਗਲੇ ਦੇ ਮਨ ਵਿੱਚ ਚਿੱਤ ਚੇਤੇ ਵੀ ਨਹੀਂ ਸੀ ਉਹ ਗੱਲਾਂ ਰੱਬ ਨੇ ਕਰ ਦਿੱਤੀਆਂ। ਇਹ ਦ੍ਰਿਸ਼ਟਾਂਤ ਹੈ, ਇਸ ਤਰ੍ਹਾਂ ਕਹਿੰਦੇ ਨੇ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਫਰੀਦ ਜੀ ਕਥਨ ਕਰਦੇ ਨੇ ਇਸ ਪ੍ਰਤੱਖ ਬਗਲੇ ਦੀ ਨਿਆਈ ਅਲਪੱਗ ਜੀਵ ਰੂਪੀ ਬਗਲਾ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ ਕਈ ਤਰ੍ਹਾਂ ਦੀਆਂ ਜੋ ਸੰਸਾਰਕ ਆਨੰਦ ਲੈਣ ਰੂਪ ਕੇਲ ਕਰ ਰਿਹਾ, ਖੁਸ਼ੀਆਂ ਕਰ ਰਿਹਾ। ਅੱਜ ਤਰਕਾਰੀ ਹੈ, ਅੱਜ ਫੁਲਕਾਰੀ ਹੈ, ਅੱਜ ਕਿਆਰੀ ਹੈ, ਇਹ ਸਾਰੀਆਂ ਗੱਲਾਂ ਨੇ ਇਹਦੀਆਂ। ਸੋਹਣੀਆਂ ਕਿਆਰੀਆਂ ਚ ਬੈਠਾ ਹੈ, ਫੁਲਕਾਰੀਆਂ ਵਾਲੇ ਵਸਤਰ ਪਾਉਂਦਾ ਹੈ, ਤਰਕਾਰੀਆਂ ਨੂੰ ਖਾਂਦਾ ਹੈ, ਕਰਾਰੀਆਂ ਖਾਂਦਾ ਹੈ, ਪਰ ਇਹ ਸਾਰੀਆਂ ਖੁਸ਼ੀਆਂ ਉਦੋਂ ਹੀ ਖਤਮ ਹੋ ਗਈਆਂ ਜਦੋਂ ਸਾਰੀਆਂ ਚੀਜ਼ਾਂ ਹੱਥ 'ਚ ਫੜੀਆਂ ਰਹਿ ਗਈਆਂ, ਮਠਿਆਈਆਂ ਰਹਿ ਗਈਆਂ, ਉੱਥੇ ਹੀ ਰੋਣੇ ਧੋਣੇ ਪੈ ਜਾਂਦੇ ਨੇ। ਕੇਲ ਕਰੇਂਦੇ ਹੰਝ ਨੂੰ ਅਚਿੰਤ ਬਾਜ ਪਏ, ਇਸ ਤਰ੍ਹਾਂ ਦੀਆਂ ਸੰਸਾਰਕ ਜਿਹੜੀਆਂ ਖੁਸ਼ੀਆਂ ਨੂੰ ਕਰਦਿਆਂ ਹੋਇਆ ਇਸ ਜੀਵ ਰੂਪ ਬਗਲੇ ਨੂੰ ਅਚਾਨਕ ਹੀ ਜਮਦੂਤਾਂ ਰੂਪੀ ਬਾਜ ਆ ਕੇ ਪੈ ਗਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜਿਸ ਵਕਤ ਤਿਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਜੀਵ ਰੂਪ ਬਗਲੇ ਉੱਪਰ ਜਮਦੂਤਾਂ ਰੂਪ ਬਾਜ ਆ ਕੇ ਪਏ ਤਾਂ ਉਸ ਵੇਲੇ ਇਹਨੂੰ ਸਾਰੀਆਂ ਹੀ ਖੁਸ਼ੀਆਂ ਵਿਸਰ ਗਈਆਂ, ਖਤਮ ਹੋ ਗਈਆਂ ਸਾਰੀਆਂ। ਜੋ ਮਨ ਚੇਤਨਾ ਚਿੱਤ ਸਨ ਸੋ ਗੱਲ ਹੀ ਰੱਬ ਕੀਆਂ, ਜੋ ਗੱਲਾਂ ਇਹਦੇ ਮਨ ਚਿੱਤ ਵਿੱਚ ਚੇਤੇ ਵੀ ਨਹੀਂ ਸੀ ਉਹ ਮਰਨ ਵਾਲੀਆਂ ਗੱਲਾਂ ਰੱਬ ਨੇ ਕਰ ਦਿੱਤੀਆਂ। ਇਹ ਹੋਰਨਾਂ ਨਾਲ ਹੀ ਝਗੜੇ ਕਰਦਾ ਰਿਹਾ, ਹੋਰਨਾਂ ਨਾਲ ਜਾ ਕੇ ਲੜਦਾ ਰਿਹਾ, ਕਿਸੇ ਦਾ ਕੁਛ ਕਰਦਾ ਰਿਹਾ। ਜੇ ਮੌਤ ਚੇਤੇ ਹੁੰਦੀ ਤਾਂ ਇਹ ਕੇਵਲ ਸਤਨਾਮ ਸ੍ਰੀ ਵਾਹਿਗੁਰੂ ਹੀ ਕਰਦਾ, ਜਿਹਨੂੰ ਮੌਤ ਚੇਤੇ ਹੈ ਉਹਨੂੰ ਕਿੱਥੇ ਹੋਰ ਗੱਲਾਂ ਸੁੱਝਦੀਆਂ ਨੇ। ਇਹ ਭਗਤਾਂ ਵਾਸਤੇ ਗੱਲਾਂ ਵਿਸ਼ੇਸ਼ਤਾ ਰੱਖਦੀਆਂ, ਜਿਵੇਂ ਜੋ ਪੈਂਦੇ ਖਾਂ ਸੀ, ਮਹਾਰਾਜ ਕਹਿੰਦੇ ਪੈਂਦਿਆ ਸੱਤਾਂ ਦਿਨਾਂ 'ਚ ਹੀ ਮਰ ਜਾਣਾ, ਇੰਨਾ ਫਿਕਰ ਹੋ ਗਿਆ, ਸੱਤਾਂ ਦਿਨਾਂ ਦੇ ਵਿੱਚ ਵਿੱਚ ਸੁੱਕ ਗਿਆ, ਰੋਟੀ ਖਾਣੀ ਭੁੱਲ ਗਈ, ਨੀਂਦ ਨਹੀਂ ਆਉਂਦੀ। ਸੱਤ ਦਿਨ ਲੰਘ ਗਏ, ਅੱਠਵੇਂ ਦਿਨ ਪਕੜ ਕੇ ਲਿਆਏ, ਹੌਲੀ ਹੌਲੀ ਤੁਰਦਾ ਹੈ। ਮਹਾਰਾਜ ਜੀ ਆਪਨੇ ਤਾਂ ਕਿਹਾ ਸੀ ਸੱਤਾਂ ਦਿਨਾਂ ਵਿੱਚ ਵਿੱਚ ਚੜ੍ਹਾਈ ਕਰ ਜਾਏਗਾ। ਮਹਾਰਾਜ ਕਹਿੰਦੇ ਹਾਂ ਭਾਈ, ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨਿਚਰ, ਇਹ ਐਤਵਾਰ ਤੱਕ ਸੱਤ ਦਿਨ ਹੀ ਬਣਦੇ ਨੇ। ਅਸੀਂ ਤੈਨੂੰ ਕਿਹਾ ਸੱਤਾਂ ਦਿਨਾਂ 'ਚ ਮਰਦਾ ਹਰੇਕ ਬੰਦਾ, ਅਸੀਂ ਤੈਨੂੰ ਇਹ ਤਾਂ ਨਹੀਂ ਕਿਹਾ ਕਿ ਐਸ ਸੱਤਾਂ ਦਿਨਾਂ 'ਚ ਮਰੇਗਾ। ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੀ ਜਾਨ ਹੀ ਕੱਢ ਦਿੱਤੀ। ਮਹਾਰਾਜ ਕਹਿਣ ਲੱਗੇ ਸੁਣਾ ਪੈਣਿਆ, ਵਿਸ਼ਿਆਂ ਵਿਕਾਰਾਂ ਦਾ ਕੀ ਹਾਲ ਹੈ? ਕਹਿੰਦੇ ਮਹਾਰਾਜ ਵਿਸ਼ੇ ਵਿਕਾਰ ਕਿੱਥੇ ਫੁਰਦੇ ਨੇ ਜਦੋਂ ਮੌਤ ਸਾਹਮਣੇ ਹੋਵੇ? ਹੋਰ ਪੈਣਿਆ ਫਿਰ ਕੀ ਕੀ ਖਾਧਾ ਇਸ ਹਫ਼ਤੇ 'ਚ? ਕੁਛ ਵੀ ਨਹੀਂ ਖਾਧਾ ਮਹਾਰਾਜ, ਖਾਣ ਨੂੰ ਜੀ ਨਹੀਂ ਕੀਤਾ। ਪਹਿਣੇ ਕੱਪੜੇ ਫਿਰ ਨਾ ਜੀ, ਕੱਪੜੇ ਵੀ ਨਹੀਂ ਸੁੱਜੇ। ਪਹਿਣੇ ਕਿਸੇ ਦੀ ਨਿੰਦਾ ਚੁਗਲੀ ਕੀਤੀ ਹੋਣੀ ਹੈ? ਨਾ ਮਹਾਰਾਜ, ਨਿੰਦਾ ਚੁਗਲੀ ਕਿੱਥੇ ਜਦੋਂ ਆਪਣੀ ਮੌਤ ਸਾਹਮਣੇ ਦਿਖਦੀ ਹੈ? ਨਿੰਦਾ ਚੁਗਲੀ ਕਿੱਥੋਂ ਕਰਾਂ? ਕੁਛ ਵੀ ਨਹੀਂ ਕੀਤਾ, ਬਸ ਮਹਾਰਾਜ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਮੈਂ ਨਹੀਂ ਕੁਛ ਕੀਤਾ, ਤੁਹਾਡਾ ਬਸ ਧਿਆਨ ਕਰਕੇ ਤੁਹਾਡਾ ਹੀ ਜਾਪ ਕਰ ਰਿਹਾ। ਸੱਚੇ ਪਾਤਸ਼ਾਹ ਮੈਨੂੰ ਬਚਾ ਲਓ, ਮੈਨੂੰ ਬਖਸ਼ ਲਓ, ਮੈਨੂੰ ਨੀਂਦ ਹੀ ਨਹੀਂ ਆਈ, ਸੱਤ ਦਿਨ ਸੱਤ ਰਾਤਾਂ ਮੈਂ ਨਹੀਂ ਸੁੱਤਾ, ਨਾ ਮੈਂ ਕੁਛ ਖਾਧਾ, ਨਾ ਪੀਤਾ, ਨਾ ਬੋਲਿਆ, ਨਾ ਚੱਲਿਆ, ਮੈਂ ਤਾਂ ਬਸ ਇੱਕ ਜਗ੍ਹਾ ਬੈਠ ਕੇ ਆਰਾਧਨ ਕੀਤਾ ਤੁਹਾਡਾ। ਮਹਾਰਾਜ ਹੱਸਣ ਲੱਗ ਪਏ, ਕਹਿੰਦੇ ਤਾਂਹੀਓ ਤੇਰੀ ਉਮਰ ਵੱਧ ਗਈ ਪੈਂਡਿਆ, ਨਹੀਂ ਜਾਣਾ ਸੀ ਤੂੰ, ਤੂੰ 14 ਦਿਨ ਇੰਨੀ ਭਗਤੀ ਕੀਤੀ ਕਿ ਤੇਰੀ ਉਮਰ ਵੱਧ ਗਈ। ਤੂੰ, ਅਸੀਂ ਸੰਸਾਰੀ ਲੋਕ ਹਾਂ, ਹੁਣ ਤਾਂ ਅਸੀਂ ਤੱਕ ਜਵਾਬ ਦੇ ਦਿੰਦੇ, ਟਾਈਮ ਨਹੀਂ ਹੈ, ਨਿੰਦਾ ਕਰਨ ਨੂੰ ਟਾਈਮ ਹੈ, ਚੁਗਲੀ ਨੂੰ ਟਾਈਮ ਹੈ, ਤਾਸ਼ ਖੇਡਦੇ ਨੇ, ਪੁੱਠੇ ਕੰਮ ਕਰਦੇ ਨੇ, ਸੰਸਾਰੀ ਧੰਦੇ ਕਰਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਲਈ ਟਾਈਮ ਹੈ। ਜੇ ਕਿਤੇ ਕਿਸੇ ਨੂੰ, ਹੁਣ ਕਈ ਬੰਦੇ ਦੁਕਾਨ ਤੋਂ ਨਹੀਂ ਉੱਠਦੇ, ਜਾਂ ਕੋਈ ਦਫ਼ਤਰ ਤੋਂ ਨਹੀਂ ਹਟਦਾ, ਜਾਂ ਕਿਸੇ ਨੂੰ ਕਹਿ ਦਿੰਦੇ ਪਾਠ ਪੂਜਾ ਕਰਨਾ, ਅਚਾਨਕ ਜਦੋਂ ਉਹਨੂੰ ਕੋਈ ਬਿਮਾਰੀ ਪੈ ਜਾਂਦੀ ਹੈ ਤਾਂ ਉਹ ਫਿਰ ਡਾਕਟਰ ਕਹਿੰਦੇ ਨੇ ਵੀ ਹੁਣ ਤੂੰ ਇਹ ਦੁਕਾਨ 'ਤੇ ਘੱਟ ਬੈਠਣਾ, ਨਹੀਂ ਤਾਂ ਫਿਰ ਕੰਮ ਖਰਾਬ ਹੋ ਜਾਣਾ, ਤੂੰ ਹੁਣ ਲੰਬੀ ਸੈਰ ਕਰਿਆ ਕਰ, ਅਤੇ ਹੁਣ ਤੂੰ ਇੰਨਾ ਬੋਝ ਵਾਲਾ ਕੰਮ ਨਹੀਂ ਕਰਨਾ, ਹੁਣ ਤੂੰ ਇਹ ਚੀਜ਼ਾਂ ਨਹੀਂ ਖਾਣੀਆਂ, ਹੁਣ ਤੂੰ ਆਹ ਨਹੀਂ ਕਰਨਾ, ਉਹ ਸਾਰੀਆਂ ਗੱਲਾਂ ਮੰਨਦਾ। ਕਿਉਂ? ਕਿਉਂਕਿ ਮੌਤ ਸਾਹਮਣੇ ਨਜ਼ਰ ਆ ਰਹੀ, ਜਦੋਂ ਤੱਕ ਮੌਤ ਨਹੀਂ ਸਾਹਮਣੇ ਨਜ਼ਰ ਆਉਂਦੀ ਉਦੋਂ ਤੱਕ ਭਗਤੀ ਨਹੀਂ ਹੁੰਦੀ, ਇਸ ਕਰਕੇ ਮੌਤ ਨੂੰ ਸਾਹਮਣੇ ਹੀ ਦੇਖੋ, ਅਤੇ ਹੁਣ ਚਲੇ ਜਾਣਾ ਆਪਾਂ ਨੇ। ਮਤ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ, ਪਤਾ ਨਹੀਂ ਹੁਣ ਅਗਲਾ ਸਵਾਸ ਆਉਂਦਾ ਵੀ ਕਿ ਨਹੀਂ ਆਉਂਦਾ, ਇਹ ਨਹੀਂ ਪਤਾ ਕਿਸੇ ਨੂੰ। ਤਾਂ ਇੱਕ ਪੁਰਸ਼ ਨੂੰ ਦੁਕਾਨ 'ਤੇ ਚੁੱਕੀ ਜਾਂਦੇ ਨੇ, ਅਤੇ ਇਸ ਦ੍ਰਿਸ਼ ਨੂੰ ਦੇਖ ਕੇ ਸਲੋਕ ਦੁਆਰਾ ਵੈਰਾਗਜਨਕ ਉਪਦੇਸ਼ ਦਿੰਦੇ ਨੇ। ਇੱਕ ਬੰਦਾ ਸਰੀਰ ਛੱਡ ਗਿਆ, ਉਹਦਾ ਦੁਕਾਨ ਬਣਾ ਕੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ ਕਰਦੇ ਜਾ ਰਹੇ। ਸਾਡੇ ਤੈ ਮਨ ਦੇਹਰੀ ਚੱਲੈ ਪਾਣੀ ਅੰਨ, ਸਾਡੇ ਤਿੰਨ ਮਨ ਦੀ ਦੇਹ ਜੀਵਤ ਕਾਲ ਵਿੱਚ ਅੰਨ ਪਾਣੀ ਦੇ ਆਸਰੇ ਆਪਣੇ ਆਪ ਚੱਲਦੀ ਰਹਿੰਦੀ ਹੈ। ਸਾਡੇ ਤਿੰਨ ਮਨ, ਪੁਰਾਣਾ ਮਨ ਜਿਹੜਾ ਸੀ ਉਹ ਘੱਟ ਸੀ, ਪੁਰਾਣੇ ਟਾਈਮਾਂ ਵਿੱਚ ਕਈ ਵਾਰੀ 16 ਫੇਰ ਦਾ ਮਨ ਵੀ ਗਿਣਿਆ ਜਾਂਦਾ ਸੀ, ਅਤੇ ਅੱਡਣ ਮਨ ਨੇ ਹੁਣ 40 ਕਿਲੋ ਦਾ ਵੀ ਮਨ ਗਿਣਦੇ ਨੇ। ਜੇ 40 ਕਿਲੋ ਦਾ ਮਨ ਵੀ ਕਹਿ ਲਈਏ ਤਾਂ, ਜੇ ਇਸ ਗੱਲ ਨੂੰ ਮੰਨ ਵੀ ਲਈਏ ਕਿ 120 ਦੇ ਵਿੱਚ ਹੋਰ 20 ਪਾ ਲਈਏ, 140 ਕਿਲੋ ਦਾ ਬੰਦਾ ਹਾਂ ਪੁਰਾਣੇ ਟਾਈਮਾਂ 'ਚ ਸੀ, ਜਦੋਂ ਫਰੀਦ ਜੀ ਦਾ ਸਮਾਂ ਸੀ ਨਾ, ਕਬੀਰ ਜੀ ਦਾ ਸਮਾਂ ਸੀ, ਉਦੋਂ ਲੋਕ 6-6 6.5 ਫੁੱਟ 7 ਫੁੱਟ ਦੇ ਵੀ ਕੱਦ ਹੁੰਦੇ ਸੀ, ਵੱਡੀਆਂ ਵੱਡੀਆਂ ਦੇਹਾਂ, ਕਿਉਂਕਿ ਦੇਸੀ ਘਿਓ, ਦੁੱਧ, ਬਦਾਮ, ਦਹੀਂ, ਲੱਸੀ, ਮੱਖਣ ਇਹੀ ਛਕਦੇ ਸੀ। ਹੁਣ ਚਾਹ ਪੀ ਪੀ ਕੇ ਖੂਨ ਨਹੀਂ ਸੀ ਸਾੜਦੇ ਉਦੋਂ, ਇਸ ਕਰਕੇ ਉਦੋਂ ਦੀ ਗੱਲ ਕੀਤੀ। ਸਾਡੇ ਤੈਵਣ ਦੇਹਰੀ ਚੱਲੈ ਪਾਣੀ ਅੰਨ, ਮਨ ਤੋਂ ਭਾਵ ਮਿਣਤੀ ਵਿੱਚ ਆਪੋ ਆਪਣੇ 3.5 ਹੱਥ ਦੀ ਦੇਹੀ ਉਹ ਅੰਨ ਪਾਣੀ ਦੇ ਆਸਰੇ ਚੱਲ ਰਹੀ। ਮਨ ਦਾ ਅਰਥ ਕੀ ਹੈ? ਨਾਲ ਮਿਣਤੀ ਵੀ ਹੈ, ਮਿਣਤੀ ਵਿੱਚ ਆਪੋ ਆਪਣੇ ਸਰੀਰ ਜਿੰਨੇ ਨੇ ਸਾਰਿਆਂ ਦੇ 3.5 ਹੱਥ ਹੁੰਦਾ ਹਰੇਕ ਦਾ ਸਰੀਰ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਇਹ ਜੀਵ ਦੁਨੀਆਂ ਵਿੱਚ ਆ ਕੇ ਨਾਮ ਨੂੰ ਭੁਲਾ ਕੇ ਨਾ ਆਸੂਣੀ ਆਸਾਂ ਦਾ ਵਾਧਾ ਹੋਇਆ ਥਾਂ ਥਾਂ ਭਟਕਦਾ ਹੈ, ਵੱਤ ਤੋਂ ਭਾਵ ਫਿਰਦਾ ਹੈ। ਕੀ ਕਹਿੰਦੇ ਨੇ? ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਇਹ ਮਿੱਟੀ ਦਾ ਪੁਤਲਾ ਐਵੇਂ ਖਾਮ ਖਾਂ ਪਤਾ ਨਹੀਂ ਕਿੱਥੇ ਕਿੱਥੇ ਨੱਚਦਾ ਹੈ। ਕਾਹਦੇ ਲਈ ਨੱਚਿਆ ਜੀ? ਕਹਿੰਦੇ ਮਾਇਆ ਵਾਸਤੇ, ਮਿੱਟੀ ਦਾ ਪੁਤਲਾ ਹੈ, ਇਸ ਕਰਕੇ ਮਿੱਟੀ ਦਾ ਪੁਤਲਾ ਹਮੇਸ਼ਾ ਨੱਚਦਾ ਹੈ ਮਾਇਆ ਲਈ। ਪਦਾਰਥਾਂ ਦੀਆਂ ਆਸਾਂ ਕਰਕੇ ਵੱਤ, ਵੱਤ ਤੋਂ ਭਾਵ ਫੇਰ ਜਮਾਂ ਦੇ ਬੰਦੀ ਖਾਨੇ ਵਿੱਚ ਵਧਾ ਜਾਂਦਾ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ,
ਜੀਵ ਦੇਖ ਜਾਂ ਜਿਸ ਵੇਲੇ ਮਲਕਲ ਧਰਮ ਰਾਜੇ ਦੀ ਭੇਜੀ ਹੋਈ ਮੌਤ ਮਲਕਲ ਦੰਡ ਰੌਲਾ ਪਾਉਂਦੀ ਹੋਈ ਆਉਂਦੀ ਹੈ ਤਾਂ ਉਸ ਵੇਲੇ ਇਸ ਜੀਵ ਰੂਪ ਨੂੰ ਅਥਵਾ ਇਸ ਦੇਹ ਰੂਪ ਕਿਲੇ ਦੇ ਸਾਰੇ ਇੰਦਰੀਆਂ ਰੂਪ ਦਰਵਾਜ਼ੇ ਭੰਨ ਦਿੰਦੀ ਹੈ। ਸਭ ਦਰਵਾਜ਼ੇ ਭੰਨ, ਜਿੰਨੀਆਂ ਮਰਜ਼ੀ ਲੱਤਾਂ ਉਡਾ ਲਓ, ਜਿੰਨੇ ਮਰਜ਼ੀ ਕਹਿ ਲਓ ਮੈਂ ਜਾਣਾ ਨਹੀਂ, ਭਾਵੇਂ ਭੋਰੇ 'ਚ ਵੜ ਜਿਓ, ਸੱਤ ਦਰਵਾਜ਼ੇ ਲਾ ਲਿਓ ਵੀ ਮੈਂ ਨਹੀਂ ਜਾਣਾ, ਇਹ ਨਹੀਂ ਗੱਲ ਹੋਣੀ, ਇਹ ਤਾਂ ਤੈਨੂੰ ਚੱਲਣਾ ਹੀ ਪੈਣਾ। ਰੋ ਚਾਹੇ ਹੱਥ, ਇਹ ਤਾਂ ਜਾਣਾ ਹੀ ਪੈਣਾ, ਮਿੰਨਤਾਂ ਪਰਲੇ ਕੱਢਿਆ ਕੁਛ ਨਹੀਂ ਬਣਨਾ, ਹੱਥ ਜੋੜੀ ਜਾਈ ਤਾਂ ਨਹੀਂ ਸੁਣਨਾ ਉਹਨਾਂ ਨੇ ਵੀ ਮੈਨੂੰ ਨਾਲ ਜਾਓ, ਆਜ ਕੀ ਰਾਤ ਗਾਮ ਕਿਛ ਬਾਕੀ, ਇੱਕ ਰਾਤ ਦਾ ਸਮਾਂ ਦੇ ਦਿਓ, ਨਹੀਂ ਸੈਕਿੰਡ ਤੋਂ ਪਹਿਲਾਂ ਚੱਲ ਦਰ ਹਾਲ ਦੀਵਾਨ ਬੁਲਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਜਲਦੀ ਕਰੋ ਧਰਮਰਾਜੇ ਨੇ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਕਹਿੰਦੇ ਧਰਮਰਾਜੇ ਨੂੰ ਕਿਹਨੇ ਕਹਿਤਾ ਮੈਨੂੰ ਲਿਜਾਣਾ, ਕਹਿੰਦੇ ਦਰਗਾਹ ਵਿੱਚੋਂ ਹਰੀ ਦਾ ਫਰਮਾਨ ਆਇਆ, ਫਲਾਨੇ ਬੰਦੇ ਨੂੰ ਲੈ ਜਾ ਕੇ, ਉਹਦੇ ਸਵਾਸ ਪੂਰੇ ਹੋ ਗਏ ਨੇ। ਫਰੀਦ ਜੀ ਕਹਿੰਦੇ ਕਿ ਜਿਹਨਾਂ ਭਰਾਵਾਂ ਸੰਬੰਧੀਆਂ ਅਤੇ ਮਿੱਤਰਾਂ ਨਾਲ ਰਲ ਮਿਲ ਕੇ ਜਿਹੜੀਆਂ ਰਬੜੀਆਂ ਮਾਸਾਂ ਸ਼ਰਾਬਾਂ ਨੂੰ ਖਾਂਦਾ ਪੀਂਦਾ ਸੀ, ਜਿਸ ਵੇਲੇ ਹੁਣ ਮਰ ਗਿਆ ਖਤਮ ਹੋ ਗਿਆ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਤਿੰਨਾਂ ਪਿਆਰਿਆਂ ਭਾਈਆਂ ਮਿੱਤਰਾਂ ਨੇ ਚੁੱਕ ਕੇ ਅੱਗੇ ਦਿੱਤਾ ਬੰਨ, ਤਖਤੇ ਨਾਲ ਘੁੱਟ ਕੇ ਰੱਸੀਆਂ ਬੰਨ ਦਿੱਤੀਆਂ, ਬੰਨ ਕੇ ਅਗਨੀ ਦੀ ਭੇਟਾ ਕਰ ਦਿੱਤਾ, ਚੱਲ ਗਈ ਉਹ ਬੰਨ ਕੇ। ਉਹੀ ਭਰਾ ਜਿਹੜੇ ਨਾਲ ਖਾਂਦੇ ਪੀਂਦੇ ਸੀ, ਜਿਹੜੇ ਕਹਿੰਦੇ ਸੀ ਜਿੱਥੇ ਤੂੰ ਤੇਰਾ ਪਸੀਨਾ ਡੁੱਲੇਗਾ ਉੱਥੇ ਖੂਨ ਡੋਲ ਦਿਆਂਗੇ ਅਸੀਂ, ਅੱਜ ਉਹਨਾਂ ਨੇ ਇਹਨੂੰ ਕੱਸ ਕੇ ਰੱਥੇ ਨਾਲ ਉਹ ਫੱਟੇ ਦੇ ਨਾਲ ਬੰਨ ਦਿੱਤਾ, ਡਿੱਗ ਨਾ ਪਵੇ ਥੱਲੇ। ਅੱਜ ਉਹਨਾਂ ਨੂੰ ਅੱਗ ਲਾਉਂਦਿਆਂ ਕੋਈ ਕਿਰਕ ਨਹੀਂ ਆਈ, ਅੱਜ ਉਹਨਾਂ ਨੂੰ ਅੱਗ ਲਾਉਂਦਿਆਂ ਸ਼ਰਮ ਨਾ ਆਈ, ਜਿਹਦੇ ਨਾਲ ਬੈਠ ਕੇ ਖਾਂਦੇ ਰਹੇ ਇਹਨੂੰ ਅੱਗ ਲਾ ਰਹੇ ਹਾਂ ਅਥਵਾ ਕਬਰ ਪੱਟ ਕੇ ਉਹਦੇ ਵਿੱਚ ਦੱਬ ਰਹੇ ਹਾਂ। ਵੇਖੋ ਬੰਦਾ ਚੱਲਿਆ ਚਾਹ ਜਣਿਆਂ ਦਾ ਕੰਨ, ਇਹ ਲੋਕੋ ਦੇਖਣਾ ਕਰੋ ਅੱਜ ਉਹੀ ਬੰਦਾ ਚਾਰ ਜਣਿਆਂ ਦੇ ਕੰਨ ਤੇ, ਕੰਨ ਤੋਂ ਭਾਵ ਇਸ ਮੋਢਾ ਕੰਧਾ, ਮੋਢਿਆਂ ਉੱਪਰ ਚੁੱਕਿਆ ਹੋਇਆ ਮਸਾਣ ਭੂਮੀ ਵੱਲ ਚੱਲਿਆ ਜਾ ਰਿਹਾ, ਜੋ ਜੀਵਤ ਕਾਲ ਵਿੱਚ ਆਪਣੇ ਆਪ ਭੱਜਿਆ ਫਿਰਦਾ ਸੀ, ਅੱਜ ਉਹਨੂੰ ਚੁੱਕਣ ਵਾਲੇ ਆਏ ਹੋਏ ਨੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗ ਹੈ ਆਏ ਕੰਮ, ਫਰੀਦ ਜੀ ਕਥਨ ਕਰਦੇ ਭਾਈ ਇਹ ਨੀਂਦ ਸਮਝ ਲਓ, ਇਸ ਜੀਵ ਨੇ ਦੁਨੀਆਂ ਵਿੱਚ ਰਹਿ ਕੇ ਜੋ ਅਮਲ ਕਰਮ ਕੀਤੇ ਨੇ, ਚਾਹੇ ਉਹ ਮੰਦੇ ਨੇ ਜਾਂ ਚੰਗੇ ਨੇ, ਉਹੀ ਕੀਤੇ ਕਰਮ ਦਰਗਾਹ ਦੇ ਵਿੱਚ ਕੰਮ ਆਉਂਦੇ ਨੇ। ਇਸ ਫਰੀਦਾ ਹੌਮਲਿਹਾਰੇ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਫਰੀਦ ਜੀ ਕਥਨ ਕਰਦੇ ਨੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਤੇ ਕੁਰਬਾਨ ਜਾਂਦਾ ਜਿਹਨਾਂ ਪੰਛੀਆਂ ਦਾ ਜੰਗਲ ਵਿੱਚ ਵਾਸਾ ਹੁੰਦਾ, ਕਿਉਂਕਿ ਚੱਕਰ ਚੁਗਨ ਫਲ ਵਸਣ ਰੱਬ ਨਾ ਛੋਡਣ ਪਾਸ, ਉਹ ਫਲਾਂ ਵਿੱਚ ਵਸਦੇ ਹੋਏ ਕੱਕਰ ਕੀ ਹੁੰਦਾ ਪੋਲੇ ਪੋਲੇ ਰੋੜਿਆਂ ਨੂੰ ਚੁਗਦੇ ਹੋਏ ਵੀ ਰੱਬ ਦੇ ਪਾਸੇ ਨੂੰ ਛੱਡਦੇ ਨੇ, ਪਰਮਾਤਮਾ ਦਾ ਨਾਮ ਤਾਂ ਉਹ ਵੀ ਜਪਦੇ ਨੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਸੇ ਤਰ੍ਹਾਂ ਕਹਿੰਦੇ ਫਰੀਦਾ ਹਮ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਫਰੀਦ ਜੀ ਕਥਨ ਕਰਦੇ ਨੇ ਕਿ ਮੈਂ ਤਿੰਨਾਂ ਮਹਾਤਮਾ ਰੂਪ ਪੰਛੀਆਂ ਤੋਂ ਬਲਿਹਾਰ ਤੇ ਕੁਰਬਾਨ ਜਾਂਦਾ ਜਿਨ੍ਹਾਂ ਦਾ ਜੰਗਲਾਂ ਦੇ ਵਿੱਚ ਵਸ ਹੈ ਤੇ ਕੱਕਰ ਚੁਗਨ ਫਲ ਵਸਣ ਰੱਬ ਨਾ ਛੋਡਣ ਪਾਸ, ਕੱਕਰ ਚੁਗਨ ਤੋਂ ਭਾਵ ਕੰਦ ਮੂਲ ਆਦਿਕ ਫਲਾਂ ਫੁੱਲਾਂ ਨੂੰ ਖਾਂਦੇ ਨੇ ਅਤੇ ਥਲ ਵਸਣ ਧਰਤੀ ਉੱਪਰ ਹੀ ਵਿਸ਼ਰਾਮ ਕਰਦੇ ਨੇ ਪਰ ਰੱਬ ਦੇ ਪਾਸੇ ਨੂੰ ਛੱਡਦੇ ਨੇ, ਕਾਲ ਹਰਦਮ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਹੀ ਕਰਦੇ ਰਹਿੰਦੇ ਨੇ। ਹੁਣ ਫਰੀਦ ਜੀ ਕਥਨ ਕਰਦੇ ਨੇ ਕਿ ਜਪ ਤਪ ਰੂਪ ਜਿਹੜੇ ਖੰਡਾਂ ਵਾਲੇ ਜੋ ਤੱਤ ਵੇਤਾ ਮਹਾਤਮਾ ਨੇ ਉਹਨਾਂ ਤੋਂ ਮੈਂ ਬਲਿਹਾਰ ਤੇ ਕੁਰਬਾਨ ਜਾਂਦਾ, ਕਿਉਂਕਿ ਜਿਨ੍ਹਾਂ ਨੇ ਸੰਸਾਰ ਨੂੰ ਜੰਗਲ ਦੀ ਨਿਆਈ ਸਮਝ ਕੇ ਇਸ ਤੋਂ ਉਪਰਾਮ ਹੋ ਕੇ ਸੰਸਾਰ ਵਿੱਚ ਵਸਣਾ ਕੀਤਾ ਅਤੇ ਜੋ ਕੱਕਰ ਕੰਧ ਮੂੜ ਆਦਿਕ ਰੂਪ ਫਲਾਂ ਫੁੱਲਾਂ ਨੂੰ ਖਾਂਦੇ ਨੇ ਤੇ ਫਲ ਜੋ ਫਲ ਕੀ ਹੈ ਭੁੰਜੇ ਹੀ ਆਸਣ ਲਗਾ ਕੇ ਵਿਸ਼ਰਾਮ ਕਰਦੇ ਨੇ ਪਰ ਰੱਬ ਦੇ ਪਾਸੇ ਨੂੰ ਛੱਡਦੇ ਨਹੀਂ ਹਨ। ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਚੜ ਪਾਣ, ਫਰੀਦ ਜੀ ਕਥਨ ਕਰਦੇ ਨੇ ਜਿਸ ਤਰ੍ਹਾਂ ਰੁੱਤ ਫਿਰੀ ਹੁਣ ਸਰਦੀ ਦੀ ਰੁੱਤ ਤੇ ਫਿਰਨੇ ਤੇ ਗੁਜ਼ਰ ਜਾਣ ਤੋਂ ਬਾਅਦ ਸਿਸਰ ਰੁੱਤ ਆਉਂਦੀ, ਜਦੋਂ ਸਾਰਾ ਵਣ ਕੰਬਦਾ ਬਿਰਛ ਕੰਬ ਜਾਂਦੇ ਨੇ, ਜਿਸ ਤਰ੍ਹਾਂ ਬਿਰਛਾਂ ਦੇ ਪੱਤੇ ਝੜ ਝੜ ਕੇ ਧਰਤੀ ਤੇ ਡਿੱਗ ਪੈਂਦੇ ਨੇ, ਪੱਤ ਝੜਦੀ ਰੁੱਤ ਆਈ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਊ ਨਾਹ, ਜ਼ਮੀਨ ਤੇ ਡਿੱਗਣ ਉਪਰੰਤ ਉਹਨਾਂ ਬਿਰਛਾਂ ਦੇ ਪੱਤਿਆਂ ਨੇ ਚਾਰੇ ਕੁੰਡਾਂ ਭਾਲੀਆਂ। ਕਹਿਣ ਦਾ ਭਾਵ ਹੈ ਕਿ ਹਜ਼ਾਰਾਂ ਹੀ ਬਿਰਛਾਂ ਪਾਸ ਗਏ ਪਰ ਉਹਨਾਂ ਨੂੰ ਕਿਥਾਊ ਕਿਤੇ ਰਹਿਣ ਨੂੰ ਵੀ ਥਾਂ ਪ੍ਰਾਪਤ ਨਾ ਹੋਇਆ। ਇਸੇ ਤਰ੍ਹਾਂ ਕਹਿੰਦੇ ਜਿਸ ਵੇਲੇ ਰੁੱਤ ਫਿਰੀ ਜੋਬਨ ਅਵਸਥਾ ਰੂਪੀ ਰੁੱਤ ਫਿਰੀ ਗਈ, ਬਿਰਧ ਅਵਸਥਾ ਰੂਪ ਸ਼ਿਸ਼ਰ ਰੁੱਤ ਆ ਗਈ ਤਾਂ ਸਰੀਰ ਰੂਪੀ ਜਿਹੜਾ ਬਿਰਛ ਸੀ ਇਹ ਕੰਬ ਗਿਆ ਭਾਵ ਕਮਜ਼ੋਰ ਹੋ ਗਿਆ ਅਤੇ ਇੰਦਰੀਆਂ ਰੂਪ ਪੱਤੇ ਵੀ ਝੜ ਝੜ ਕੇ ਸ਼ਿਥਲ ਹੋ ਕੇ ਗੋਲਕਾਂ ਵਿੱਚ ਢਹਿ ਪਏ, ਭਾਵ ਆਪੋ ਆਪਣੇ ਕਿਰਿਆ ਤੋਂ ਰਹਿਤ ਹੋ ਗਏ। ਇਸ ਸਥਿਤੀ ਵਾਸਤੇ ਇਸ ਜੀਵ ਨੇ ਚਾਰੋ ਹੀ ਦਿਸ਼ਾ ਪਾਲਣਾ ਕੀਤੀਆਂ ਕਈ ਤਰ੍ਹਾਂ ਦੇ ਹੋਰ ਢੰਗ ਵਰਤੇ ਕਿ ਸਰੀਰ ਖੜਾ ਰਹੇ, ਪਰ ਨਹੀਂ। ਹੁਣ ਇਹਦਾ ਰਹਿਣਾ ਬੜਾ ਔਖਾ ਹੈ। ਫਰੀਦਾ ਪਾੜ ਪਟੋਲਾ ਭੱਜ ਕਰੀ ਕੰਬਲੜੀ ਪਹਿਰੇ। ਹੁਣ ਇਸ ਸ਼ਲੋਕ ਦੁਆਰਾ ਆਪਣੇ ਭੇਸ ਦੀ ਉਚਤਾਈ ਕਥਨ ਕਰਦੇ ਨੇ ਕਿ ਪਟੋਲਾ ਜੋ ਰੇਸ਼ਮੀ ਵਸਤਰ ਨੂੰ ਪਾੜ ਕੇ ਭੱਜ ਕਰੀ ਝੰਡੀ ਬਣਾਉਣਾ ਕਰੇ, ਭੱਜ ਕਰੀ ਤੋਂ ਭਾਵ ਟੱਲੀਆਂ ਭਾਵ ਲੀਰਾਂ ਬਣਾਉਣਾ ਕਰੇ ਅਤੇ ਕਾਲੇ ਰੰਗ ਦੀ ਕੰਬਲੀ ਨੂੰ ਪਹਿਨਣਾ ਕਰੇ। ਜਿੰਨੀ ਦੇਸੀ ਸਹੁ ਮਿਲਾ ਸੋਈ ਵੇਸ਼ ਕਰੇ। ਹੁਣ ਜਿਨ੍ਹਾਂ ਲਿਬਾਸਾਂ ਦੇ ਧਾਰਨ ਕਰਕੇ ਪਤੀ ਪਰਮਾਤਮਾ ਮਿਲਦਾ ਹੈ, ਉਹਨਾਂ ਹੀ ਵੇਸਾਂ ਨੂੰ ਕਰੀਏ ਨਾ। ਇਹ ਦੇਖੀਏ ਕਿ ਕਿਹੜੇ ਲਿਬਾਸ ਉੱਤੇ ਖੁਸ਼ ਹੁੰਦਾ ਹੈ। ਤੋ ਜਿਸ ਵੇਲੇ ਪੰਚਮ ਪਿਤਾ ਜੀ ਨੇ ਸਿੱਖ ਸੰਗਤਾਂ ਪ੍ਰਤੀ ਇਹ ਸ਼ਲੋਕ ਸ਼ਰਵਣ ਕਰਾਇਆ ਤਾਂ ਇਸ ਨੂੰ ਸੁਣ ਕੇ ਸਿੱਖਾਂ ਨੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੰਸ਼ੇ ਪੈਦਾ ਹੋ ਗਏ। ਉਹਨਾਂ ਨੇ ਵਿਚਾਰ ਕੀਤੀ ਕਿ ਇਹ ਸ਼ਲੋਕ ਸਾਨੂੰ ਸਮਝ ਨਹੀਂ ਲੱਗਿਆ। ਫਿਰ ਸਤਿਗੁਰਾਂ ਕੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਭਾਈ ਇਹ ਤੀਸਰੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ ਹੈ। ਮਹੱਲਾ ਤੀਜਾ, ਕਾਏ ਪਟੋਲਾ ਪਾਤੜੀ ਕੰਬਲੜੀ ਪਹਿਰੇ। ਪਟੋਲਾ ਤੋਂ ਭਾਵ ਰੇਸ਼ਮੀ ਕੱਪੜਿਆਂ ਨੂੰ ਕਾਏ ਪਾਤੜੀ ਕਿਸ ਲਈ ਪਾੜਨਾ? ਜੋ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਕਾਹਦੇ ਵਾਸਤੇ ਪਾੜਤੀ ਹੈ? ਰੇਸ਼ਮੀ ਕੱਪੜੇ ਪਾੜ ਪਾੜ ਕੇ ਅਤੇ ਕਿਸ ਵਾਸਤੇ ਕਾਲੀ ਕੰਬਲੀ ਨੂੰ ਪਹਿਰਨਾ? ਅਰਥਾਤ ਲੋਕ ਦਿਖਲਾਵੇ ਵਾਸਤੇ ਭੇਖਾਂ ਨੂੰ ਧਾਰਨ ਦੀ ਕੋਈ ਜਿਹੜੀ ਹੈ ਉਹ ਗਲਤੀ ਨਹੀਂ ਕਰਨੀ ਕਿ ਭੇਖ ਦਿਖਾਉਣਾ। ਜਿਹੜੇ ਭਗਤੀ ਕਰਨ ਵਾਲੇ ਹੁੰਦੇ ਨੇ ਜ਼ਿਆਦਾਤਰ, ਇਸੇ ਕਰਕੇ ਉਹਨਾਂ ਦੇ ਕੱਪੜੇ ਕਿਸੇ ਭੇਖ ਤੋਂ ਪਰੇ ਜੇ ਚਲੇ ਜਾਂਦੇ ਨੇ। ਬਹੁਤਾ ਆਪਣੇ ਆਪ ਨੂੰ ਦਿਖਾਉਣਾ, ਇੱਕ ਹੁੰਦੇ ਸ਼ੋਅਰੂਮ ਜਿੱਥੇ ਚੀਜ਼ਾਂ ਰੱਖ ਕੇ ਦਿਖਾਈਆਂ ਜਾਂਦੀਆਂ ਨੇ। ਬਹੁਤੇ ਸਿੱਖ ਤਾਂ ਸ਼ੋਅਰੂਮ ਦੇ ਨਹੀਂ ਆਈ ਆਪਣੇ ਆਪ ਨੂੰ ਦਿਖਾਉਂਦੇ ਨੇ, ਮੇਰੇ ਬਹੁਤ ਸਿੱਖੀ ਹੈ, ਲਿਬਾਸ ਇਸ ਢੰਗ ਦਾ ਬਣਾ ਲੈਣਾ, ਕਈ ਤਰ੍ਹਾਂ ਦੇ ਆਪਣੇ ਆਪ ਨੂੰ ਸਜਾਉਣੇ। ਬਹੁਤ ਸਾਰੇ ਜਿਹੜੇ ਨੇ ਉਹ ਗੁਪਤ ਹੋ ਜਾਂਦੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਸਧਾਰਨ ਜਿਹਾ ਬਣ ਕੇ ਰਹੇ, ਕਿਸੇ ਨੂੰ ਪਤਾ ਹੀ ਨਾ ਚੱਲੇ। ਜੇ ਜਿਹੜੇ ਸਪੈਸ਼ਲ ਲਿਬਾਸ ਕਰਦੇ ਨੇ ਉਹਨਾਂ ਦਾ ਦੂਰੋਂ ਬਹੁਤ ਚਮਕੀਲਾ ਕੰਮ ਹੁੰਦਾ ਤੇ ਵਿੱਚੋਂ ਵਿਚਾਰੇ ਸਾਡੇ ਵਰਗੇ ਦੇਖਣ ਨੂੰ ਸਿੱਖ ਲੱਗਦੇ, ਮੇਰੇ ਵਰਗੇ ਜਿਹੜੇ ਪਖੰਡੀ ਹੁੰਦੇ ਨੇ ਤਾਂ ਉਹ ਦੇਖਣ ਨੂੰ ਲੱਗਦੇ ਨੇ ਉਹ ਕਾਲੀ ਕੰਬਲੀ ਹੈ ਜਾਂ ਨੀਲੀ ਪੱਗ ਹੈ ਜਾਂ ਹੁਣ ਇਹਨੇ ਸਪੈਸ਼ਲ ਇੱਕ ਲਿਬਾਸ ਹੈ ਇਹਦਾ। ਤਾਂ ਹੁਣ ਜਦੋਂ ਨੇੜੇ ਜਾ ਕੇ ਦੇਖਿਆ ਉਹ ਵਿੱਚੋਂ ਹੋਰ ਹੀ ਤਰ੍ਹਾਂ ਦੇ ਨਿਕਲਦੇ ਨੇ ਜਾ ਕੇ। ਤਾਂ ਇਸ ਪ੍ਰਕਾਰ ਖਾਸ ਕਰਕੇ ਜਿੰਨੇ ਹੁਣ ਸਲੋਕ ਉਚਾਰਨ ਕੀਤਾ ਮਹਾਰਾਜ ਨੇ, ਇਹ ਇਸੇ ਗੱਲ ਤੇ ਢੁੱਕ ਜਾਂਦਾ। ਜਿਵੇਂ ਕਲਕੱਤੇ ਪਿਛਲੇ ਸਾਲ ਰਾਗੀ ਸਿੰਘ ਬੜੇ ਵੱਡੇ 25,000 ਤੇ ਗਏ ਸੀ, ਉਹ ਕੋਈ 50,000 ਤੇ ਕੋਈ 1,00,000 ਰੁਪਏ ਤੇ ਜਾਂਦੇ ਨੇ ਕਿਰਾਇਆ ਲੈ ਕੇ, ਆਹ ਆਪਣੇ ਆਪ ਨੂੰ ਬੈਂਡ ਬਾਜੇ ਵਾਲਿਆਂ ਨੂੰ ਕਿਰਾਏ ਤੇ ਲਿਜਾਣਾ। ਇਸ ਪ੍ਰਕਾਰ ਲਿਜਾ ਕੇ ਜਦੋਂ ਸਿੰਘ ਰਾਤ ਨੂੰ ਮਿਲਣ ਗਏ, ਕੀਰਤਨ ਸੁਣ ਕੇ ਬੜੀ ਸੰਗਤ ਖੁਸ਼ ਹੋਈ, ਬੜਾ ਰਸ ਕਿੰਨਾ ਕੀਰਤਨ। ਜਦੋਂ ਸ਼ਾਮ ਨੂੰ ਮਿਲਣ ਗਏ ਤਾਂ ਉਹ ਅੱਗਿਓਂ ਆਪਣਾ ਕੁਰਸ ਪੀ ਰਹੇ ਸੀ, ਸ਼ਰਾਬ ਪੀ ਰਹੇ ਸੀ। ਉਹ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਤੁਸੀਂ ਕੀ ਕਰ ਰਹੇ ਹੋ? ਭਾਈ ਸਾਹਿਬ ਜੀ ਕਹਿੰਦੇ ਦੱਸਿਓ ਨਾ ਕਿਸੇ ਨੂੰ, ਅਸੀਂ ਤਾਂ ਝਾੜੂ ਹੁੰਦੇ ਹਾਂ, ਝਾੜੂ ਅਸੀਂ ਤਾਂ ਗੰਦਗੀ ਸਾਫ਼ ਕਰਦੇ ਹਾਂ, ਐਵੇਂ ਇਧਰਲੀਆਂ ਉਧਰਲੀਆਂ ਗੱਲਾਂ ਮਾਰ ਕੇ। ਹੁਣ ਜਿਹੜਾ ਚੰਗਾ ਕੋਈ ਸਿੱਖ ਹੈ ਉਹ ਕਹਿੰਦਾ ਚਲੋ ਕਾਹਨੂੰ ਰੌਲਾ ਪਾਉਣਾ, ਪਰਦਾ ਢੱਕੇ ਚੰਗਾ ਵਿਚਾਰਿਆਂ ਦਾ, ਠੀਕ ਹੈ ਜੋ ਕਰਦੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਦੇ। ਇਸ ਕਰਕੇ ਜਿੰਨਾ ਜ਼ਿਆਦਾ ਲਿਬਾਸ ਹੈ, ਕਿਉਂਕਿ ਆਮ ਜਿਹੜੀ ਸੰਗਤ ਹੈ ਤੁਸੀਂ ਇਹਨਾਂ ਵਿੱਚ ਘੱਟ ਵਿਚਰਦੇ ਹੋ, ਤੁਸੀਂ ਬਾਹਰੋਂ ਬਾਹਰੋਂ ਸਾਰਿਆਂ ਸ਼ੀਸ਼ਿਆਂ ਨੂੰ ਦੇਖਿਆ ਹੋਇਆ, ਔਰ ਅਸੀਂ ਇਹਨਾਂ ਦੇ ਮਹਿਕਮੇ ਵਾਲੇ ਅਸੀਂ ਇਹਨਾਂ ਦੇ ਵਿੱਚ ਜ਼ਿਆਦਾ ਵਿਚਰਦੇ ਹਾਂ, ਸਾਨੂੰ ਇਹਨਾਂ ਦੀਆਂ ਹੋਰ ਜ਼ਿਆਦਾ ਊਣਤਾਈਆਂ ਦਾ ਪਤਾ ਹੈ। ਅਸੀਂ ਮੰਨਦੇ ਹਾਂ ਕਿ ਬੰਦੇ ਅੰਦਰ ਊਣਤਾਈਆਂ ਹੁੰਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਿਆਂ ਵਿੱਚ ਹੈ, ਈਰਖਾ ਦੁਆਸ਼ ਨਿੰਦਾ ਚੁਗਲੀ ਹੈ, ਇਹ ਤਾਂ ਮਾਨਸਿਕ ਰੋਗ ਨੇ। ਪਰ ਜਦੋਂ ਕੋਈ ਬੰਦਾ ਬਹੁਤ ਵੱਡੀ ਪ੍ਰਤੱਖੀ ਗਲਤੀ ਕਰਨ ਲੱਗ ਜਾਵੇ ਤਾਂ ਉਹਨੂੰ ਫਿਰ ਮਾਫ਼ ਕਰ ਦੇਣਾ ਇਹ ਚੰਗਾ ਨਹੀਂ, ਉਹਨੂੰ ਸਮਝਾਉਣਾ ਸਾਰੀ ਸੰਗਤ ਦਾ ਫਰਜ਼ ਬਣਦਾ। ਹੁਣ ਸੰਗਤ ਨੂੰ ਪਤਾ ਹੈ ਸਾਰਿਆਂ ਰਾਗੀਆਂ ਬਾਰੇ, ਸਾਰਿਆਂ ਹੋਰਾਂ ਬਾਰੇ ਵੀ ਪਤਾ ਹੈ, ਫਿਰ ਅਸੀਂ ਕਿਉਂ ਨਹੀਂ ਸਮਝਾਉਂਦੇ? ਜਾਂ ਉਹਨਾਂ ਦਾ ਬਾਈਕਾਟ ਕਰੋ, ਉਹ ਕਦੇ ਇਹਨੂੰ ਅਸੀਂ ਕੀਰਤਨ 'ਚ ਨਹੀਂ ਬੁਲਾਉਣਾ, ਕਿਉਂਕਿ ਇਹ ਬੰਦੇ ਬਾਰੇ ਇਸ ਊਣਤਾਈ ਦਾ ਪਤਾ ਚੱਲਿਆ ਅਤੇ ਇਹ ਬੰਦਾ ਆਪਣਾ ਜਿਹੜਾ ਹੈ ਨਾ ਸਾਰਾ ਸਪਸ਼ਟ ਕਰੇ ਪਹਿਲਾਂ ਸੰਗਤ ਦੇ ਅੱਗੇ ਵੀ ਕੀ ਗਏ ਦੋਸ਼ ਠੀਕ ਹੈ ਜਾਂ ਗਲਤ ਹੈ ਇਹਦਾ। ਸੋ ਇਸ ਕਰਕੇ ਜਿਹੜਾ ਜੀਵਨ ਹੁੰਦਾ ਬੰਦੇ ਦਾ ਉਹ ਖਾਣ ਪੀਣ ਦੇ ਆਧਾਰ 'ਤੇ ਹੀ ਹੈ ਜੇ, ਇਸ ਕਰਕੇ ਸਾਰੀਆਂ ਚੀਜ਼ਾਂ ਦੀ ਵਿਚਾਰ ਕਰਨੀ ਜ਼ਰੂਰੀ ਹੈ। ਅਸੀਂ ਉਹਨਾਂ ਨੂੰ ਮਾਫ਼ ਕਰੀ ਜਾ ਰਹੇ ਹਾਂ, ਉਹ ਸਿਰ ਚੜ੍ਹੀ ਜਾ ਰਹੇ ਨੇ, ਇਹ ਕਿੱਥੋਂ ਤੱਕ ਚੱਲੂਗਾ, ਕਦੋਂ ਤੱਕ ਕਿਉਂ ਰਹੋਗੇ? ਹਰ ਇੱਕ ਬੰਦਾ ਕਹਿੰਦਾ ਮੈਂ ਮਾੜਾ ਕਿਉਂ ਬਣਾ, ਅਸੀਂ ਕਿਉਂ ਕਹੀਏ ਅਸੀਂ ਤਾਂ ਕੀਰਤਨ ਸੁਣਨਾ ਹੈ, ਅਸੀਂ ਤਾਂ ਕਥਾ ਸੁਣਨੀ ਹੈ, ਅਸੀਂ ਕਿਉਂ ਇਹਨਾਂ ਨੂੰ ਕਹੀਏ ਸਾਨੂੰ ਪਾਪ ਲੱਗੇਗਾ? ਇਹ ਤਾਂ ਗੱਡੀ ਪਤਾ ਕਿੱਧਰ ਜਾ ਰਹੀ, ਸਮੁੰਦਰ ਵੱਲ ਨੂੰ, ਧੜੰਮ ਕਰਕੇ ਸਾਰਿਆਂ ਨੇ ਸਮੁੰਦਰ 'ਚ ਗਾੜ ਦੇਣਾ। ਫਿਰ ਮੁੜ ਕੇ ਬਾਅਦ ਵਿੱਚ ਹੱਥ 'ਚ ਕੁਛ ਵੀ ਨਹੀਂ ਆਉਣਾ। ਇਹ ਸੰਗਤ ਨਹੀਂ ਕਰਨਾ, ਜਦੋਂ ਮਰਜ਼ੀ ਕਰ ਲਿਓ, ਚਾਹੇ 2 ਸਾਲਾਂ ਨੂੰ ਕਰ ਲਿਓ, ਚਾਹੇ 10 ਨੂੰ ਕਰ ਲਿਓ। ਇਹ ਸੰਗਤ ਨੇ ਪੁੱਛਣਾ ਹੈ ਵੀ ਜਿਹੜੀ ਅਸੀਂ ਤੁਹਾਨੂੰ ਦਿੰਦੇ ਹਾਂ ਇੰਨੇ ਇੰਨੇ 1000 ਰੁਪਈਆ, ਕੀ ਤੁਸੀਂ ਇਹਦਾ ਕੋਈ ਧਾਰਮਿਕ ਪ੍ਰਚਾਰ ਕਰਦੇ ਹੋ ਜਾਂ ਇਸ ਰੁਪਈਏ ਨੂੰ ਲੈ ਕੇ ਚੰਗੀਆਂ ਵਿਸ਼ਕੀਆਂ ਪੀਂਦੇ ਹੋ? ਇਹ ਤਾਂ ਪੁੱਛਣਾ ਹੀ ਪੈਣਾ। ਜੇ ਤੁਸੀਂ ਅੱਜ ਨਾ ਪੁੱਛੋਗੇ, ਕੱਲ੍ਹ ਨਾ ਪੁੱਛੋਗੇ, ਫਿਰ ਆਪਣੀ ਨਸਲ ਪੁੱਛੋਗੇ ਅੱਗੇ, ਸਾਡੇ ਬੱਚੇ ਫਿਰ ਕੱਲ੍ਹ ਨੂੰ ਸਾਨੂੰ ਵੀ ਪੁੱਛਣਗੇ, ਫਿਰ ਤੁਸੀਂ ਕਿਉਂ ਨਾ ਪੁੱਛਿਆ, ਅਤੇ ਉਹਨਾਂ ਨੂੰ ਵੀ ਪੁੱਛਿਆ ਜਾਊਗਾ। ਇਸ ਪ੍ਰਕਾਰ ਕਹਿੰਦੇ ਨੇ, ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ, ਇੰਨੀ ਦਿਖਾਵੇ ਦੇ ਕੱਪੜੇ ਕਾਹਦੇ ਵਾਸਤੇ ਪਾਈ ਜਾ ਰਹੇ, ਲੋਕਾਂ ਨੂੰ ਠੱਗਣ ਵਾਸਤੇ। ਕਹਿੰਦੇ ਨੇ, ਨਾਨਕ ਘਰ ਹੀ ਬੈਠਿਆਂ ਸੌ ਮਿਲਿਆ ਜੇ ਨੀਯਤ ਰਾਸ ਕਰੇ। ਸਤਿਗੁਰ ਦੇਵ ਜੀ ਫਰਮਾਉਂਦੇ ਨੇ, ਜੇਕਰ ਆਪਣੀ ਬੁੱਧੀ ਨੂੰ ਸਾਫ ਕਰੇ ਤਾਂ ਘਰ ਬੈਠਿਆਂ ਹੀ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਬੁੱਧੀ ਨੂੰ ਸਾਫ ਕਰਨਾ ਘਰ ਬੈਠਿਆਂ ਹੀ, ਘਰ ਬੈਠ ਕੇ ਇਹਨੂੰ ਸਾਫ ਕਰਨਾ। ਬੁੱਧੀ ਤਾਂ 80% ਸਾਫ ਹੋ ਜਾਂਦੀ ਹੈ, ਉਹਦੀ ਜਿਹਦੀ ਕਮਾਈ ਹੱਕ ਦੀ ਹੋਵੇ, ਹੱਕ ਦੀ ਕਮਾਈ ਕਰਕੇ ਖਾਣੀ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਰੋਜ਼ ਕੜਾਹ ਪ੍ਰਸ਼ਾਦ ਦਾ ਭੋਗ ਲੱਗਦਾ। ਬਾਬਾ ਜੀ ਦੇ ਸਮੇਂ ਉੱਤੇ ਆਪਣੇ ਆਪ ਹੀ ਕੜਾਹ ਪ੍ਰਸ਼ਾਦ ਉੱਤੇ 5 ਛੱਪ ਜਾਂਦਾ ਸੀ। ਤਾਂ ਉਸ ਵਕਤ ਇੱਕ ਸਿੱਖ ਨੇ ਜਦੋਂ ਰਸਤ ਦਿੱਤੀ, ਦੂਸਰੇ ਦਿਨ ਅਰਦਾਸ ਹੋਈ ਤਾਂ 5 ਲੱਗਿਆ ਨਹੀਂ। ਕਹਿੰਦੇ ਭਾਈ ਜੀ ਨੇ ਰਸਤ ਲਿਆਂਦੀ, ਉਹਨੂੰ ਬੁਲਾਓ। ਬੁਲਾ ਲਿਆ। ਕਹਿੰਦੇ ਭਾਈ ਇਹ ਕਿੱਥੋਂ ਲਿਆਇਆ ਸੀ ਖਰੀਦ ਕੇ, ਅਤੇ ਪੈਸੇ ਕਿੱਥੋਂ ਲਏ ਸੀ? ਉਹਨੇ ਸਾਰੀ ਗੱਲ ਦੱਸ ਦਿੱਤੀ। ਕਹਿੰਦੇ ਕਮਾਈ ਚੰਗੀ ਨਹੀਂ, ਤੇਰਾ ਤਾਂ 5 ਲੱਗਿਆ ਨਹੀਂ ਹੈ, ਕਮਾਈ ਕਰ। ਫਿਰ ਉਹ ਜਾ ਕੇ ਜਗਰਾਵਾਂ, ਉਹਨੇ ਆਹ ਜਿਹੜਾ ਠੇਲਾ ਜਿਹਾ ਹੁੰਦਾ ਨਾ ਹੱਥ ਨਾਲ ਫੜ ਕੇ ਸਮਾਨ ਖਿੱਚਣ ਵਾਲਾ, ਫਿਰ ਠੇਲਾ ਸਵੇਰੇ ਫੜ ਲਿਆ। ਸ਼ਾਮ ਤੱਕ ਕਿਸੇ ਦੀ ਤਾਂ ਪੇਟੀ ਛੱਡ ਕੇ ਆਵੇ ਬਾਜ਼ਾਰ 'ਚੋਂ, ਬੱਸ ਅੱਡੇ ਤੱਕ ਕਿਸੇ ਦਾ ਕੁਛ ਕਿਧਰੇ ਛੱਡ ਕੇ ਆਵੇ, ਕਿਤੋਂ 8 ਆਨੇ ਲਵੇ, ਕਿਤੋਂ 75 ਪੈਸੇ ਲਵੇ, ਕਿਤੋਂ 1 ਰੁਪਈਆ ਲਵੇ। ਸ਼ਾਮ ਤੱਕ ਜਿੰਨੇ ਪੈਸੇ ਬਣੇ ਫਿਰ ਉਹਦੀ ਰਸਤ ਲਿਆਇਆ ਜਾ ਕੇ। ਉਹ ਦੂਸਰੇ ਦਿਨ ਫਿਰ 5 ਲੱਗਿਆ। ਇਹ ਕਿਉਂ ਹੋਇਆ? ਹੱਕ ਦੀ ਕਮਾਈ ਗੁਰੂ ਨਾਨਕ ਸਾਹਿਬ ਨੇ ਖਾਧੀ, ਭਾਈ ਲਾਲੋ ਦੀ, ਮਲਕ ਭਾਗੋ ਦੀ ਕਮਾਈ ਨੂੰ ਪਸੰਦ ਨਹੀਂ ਕਰਦੇ ਹੈ। ਇਸ ਕਰਕੇ ਸਾਨੂੰ ਇਹੀ ਕਹਿੰਦੇ ਨੇ, ਘਰ ਬੈਠਿਆਂ ਹੀ ਆਪਣੇ ਆਪ ਨੂੰ ਸਾਫ਼ ਕਰੋ, ਦਸਵੰਧ ਕੱਢੋ। ਢਾਲ ਖਾਏ ਕੇ ਛੱਥੋਂ ਦੇ ਨਾਨਕ ਰਾਹੋਂ ਪਛਾਣਾ ਸੀ। ਜੇ ਰੱਬ ਦੇ ਰਸਤੇ ਚੱਲਣਾ ਹੈ ਤਾਂ ਫਿਰ ਤੁਹਾਨੂੰ ਇਹ ਰਸਤਾ ਪਕੜਨਾ ਹੀ ਪੈਣਾ। ਜੇ ਨਹੀਂ ਚੱਲਣਾ ਤਾਂ ਤੁਹਾਡੀ ਮਰਜ਼ੀ, ਫਿਰ ਜਿੱਧਰ ਨੂੰ ਮਰਜ਼ੀ ਜੋ ਮਰਜ਼ੀ ਕਰੀ ਜਾਓ। ਤਾਂ ਕਹਿੰਦੇ, ਜੇਕਰ ਆਪਣੇ ਮਨ ਦੀ ਜਿਹੜੀ ਨੀਅਤ ਹੈ, ਭਾਵਨਾ ਹੈ, ਇਹਨੂੰ ਸਚਿਆਈ ਵਾਲੀ ਕਰੇ ਤਾਂ ਗ੍ਰਿਸ਼ਤ ਵਿੱਚ ਬੈਠਿਆਂ ਰਹਿੰਦਿਆਂ ਹੀ ਪਤੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਘਰ ਹੀ ਮੁੰਦ ਵਿਦੇਸ਼ ਤੇ ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਮਹੱਲਾ 5, ਹੁਣ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਸਲੋਕ ਦੁਆਰਾ ਫਰੀਦ ਜੀ ਨੂੰ ਸਿਰੋਪਾ ਬਖਸ਼ਿਸ਼ ਕਰਦੇ ਨੇ। ਫਰੀਦਾ ਗਰਬ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾਹ। ਹੇ ਫਰੀਦ, ਜਿਨ੍ਹਾਂ ਪੁਰਸ਼ਾਂ ਨੂੰ ਧਨ ਜੋਬਨ ਅਤੇ ਵਡਿਆਈਆਂ ਦਾ ਬਹੁਤਾ ਹੰਕਾਰ ਹੈ ਨਾ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਹਾਹ। ਧਣੀ ਪਰਮਾਤਮਾ ਸਿਉਂ ਪਾਸੋਂ, ਸਿਉਂ ਤੋਂ ਭਾਵ ਪਰਮਾਤਮਾ ਪਾਸੋਂ ਇਸ ਤਰ੍ਹਾਂ ਖਾਲੀ ਚਲੇ ਗਏ, ਪ੍ਰਭੂ ਦੇ ਨਾਮ ਨਾਲ ਪ੍ਰੀਤੀ ਲਗਾਏ ਤੋਂ ਬਿਨਾਂ ਸੰਸਾਰ ਤੋਂ ਇਸ ਤਰ੍ਹਾਂ ਖਾਲੀ ਚਲੇ, ਜਿਸ ਤਰ੍ਹਾਂ ਰੇਤ ਦੇ ਟਿੱਬਿਆਂ ਉੱਤੇ ਮੀਂਹ ਪਿਆ ਪਰ ਉਹ ਨਿਸ਼ਫਲ ਜਾਂਦਾ ਕਿਉਂਕਿ ਰੇਤ ਦੇ ਟਿੱਬੇ ਉੱਤੇ ਬਰਸਾਤ ਦਾ ਪਾਣੀ ਖੜਦਾ ਹੀ ਨਹੀਂ, ਇਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਸੰਸਾਰ ਵਿੱਚੋਂ ਖਾਲੀ ਤੇ ਖੁਸ਼ਕ ਜਾਣਾ ਪੈ ਗਿਆ। ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰਿਆ ਉਹਨਾਂ ਨਾਲ। ਫਰੀਦ ਜੀ ਕਥਨ ਕਰਦੇ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦੇਣਾ ਕੀਤਾ ਹੈ ਉਹਨਾਂ ਨਾਸਤਿਕ ਪੁਰਸ਼ਾਂ ਦੇ ਮੂੰਹ ਡਰਾਉਣੇ ਨੇ, ਭੈਦਾਇਕ ਨੇ। ਬਦਮਾਸ਼ ਦਾ ਮੂੰਹ ਕਿਹਾ ਜਾਂਦਾ, ਡਾਕੂਆਂ ਦੇ ਮੂੰਹ ਦੇਖੇ ਕਦੇ? ਭੈੜੇ ਬੰਦਿਆਂ ਦੇ ਚੋਰ, ਇਹਨਾਂ ਦੀਆਂ ਸ਼ਕਲਾਂ ਕਈਆਂ ਜਿਹੀਆਂ ਹੁੰਦੀਆਂ ਨੇ, ਮਨਮੁੱਖਾਂ ਦੀਆਂ ਸ਼ਕਲਾਂ ਕੈਸੀਆਂ ਹੁੰਦੀਆਂ ਨੇ, ਜਿਵੇਂ ਸੱਪ ਦੀ ਖੱਡ ਹੁੰਦੀ, ਡਰਦੇ ਹੀ ਰਹਿੰਦੇ ਕਿ ਸੱਪ ਕਿਤੋਂ ਨਿਕਲਣ ਆਵੇ ਖੱਡ ਚੋਂ। ਮਨਮੁੱਖ ਬੰਦੇ ਦੇ ਮੂੰਹ ਚੋਂ ਪਤਾ ਨਹੀਂ ਸੱਪ ਵਰਗੀ ਕਿਹੜੀ ਗੱਲ ਨਿਕਲੇ ਹੁੰਦੀ। ਇਸ ਕਰਕੇ ਕਹਿੰਦੇ ਨੇ, ਇੱਥੇ ਦੁੱਖ ਘੇਰਿਆ ਅੱਗੇ ਠਾਉਰ ਨਾ ਠਾਉ। ਉਹਨਾਂ ਸਾਧਕਾਂ ਨੂੰ ਇਸ ਮਾਤ ਲੋਕ ਵਿੱਚ ਬਹੁਤ ਦੁੱਖ ਪ੍ਰਾਪਤ ਹੁੰਦੇ ਨੇ, ਅਤੇ ਪ੍ਰਲੋਕ ਵਿੱਚ ਗਿਆ ਹੋਇਆ ਵੀ ਠਹਿਰਨੇ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਭਾਵ ਨਾਮ ਤੋਂ ਹੀਣ ਪੁਰਸ਼ ਲੋਕ ਪ੍ਰਲੋਕ ਦੋਵਾਂ ਥਾਵਾਂ ਤੇ ਧੱਕੇ ਖਾਂਦੇ ਨੇ। ਜਿਤ ਮੁੱਖ ਨਾਮ ਨਾ ਉਚਰਾ ਬਿਨ ਨਾਵੈ ਰਸ ਖਾਏ, ਨਾਨਕ ਏਵੈ ਜਾਣੀਆ ਤਿਤ ਮੁੱਖ ਥੁੱਕਾਂ ਪਾਏ। ਕਬੀਰ, ਆਸਾ ਕਰੀਆ ਰਾਮ ਕੀ ਅਵਰੈ ਆਸ ਨਿਰਾਸ, ਨਰਕ ਪਰਹਿ ਤੇ ਮਾਨੈ ਜੋ ਹਰ ਨਾਮ ਉਦਾਸ। ਫਰੀਦਾ, ਪਿਛਲ ਰਾਤ ਨਾ ਜਾਗੇ ਓਹੇ, ਜੀਵਨ ਦੜੋ ਮੋਇ ਓਹੇ। ਫਰੀਦ ਜੀ ਕਥਨ ਕਰਦੇ ਨੇ, ਜਿਹੜਾ ਪੁਰਸ਼ ਪਿਛਲੀ ਰਾਤ ਉੱਠ ਕੇ ਖੁਦਾ ਦੇ ਭਜਨ ਸਿਮਰਤ ਚ ਨਹੀਂ ਜਾਗਿਆ। ਪਿਛਲੀ ਰਾਤ ਕਿਹੜੀ ਹੋ ਗਈ? ਪਹਿਲਾ ਪਹਿਰ ਤਾਂ ਹੋ ਗਿਆ ਰਾਤ ਦਾ, ਆਥਣੇ 6 ਤੋਂ 9, ਦੂਜਾ ਪਹਿਰ 9 ਤੋਂ 12, ਤੀਜਾ ਹੋ ਗਿਆ 12 ਤੋਂ 3, ਚੌਥਾ ਪਹਿਰ ਹੋ ਗਿਆ 3 ਤੋਂ 6। ਕਹਿੰਦੇ ਪਿਛਲ ਰਾਤ ਨਾ ਜਾਗਿਓ, 2:30 ਵਜੇ ਤੂੰ ਉੱਠਿਆ ਨਹੀਂ ਜੇ ਤਾਂ ਉਹ ਜਿਉਂਦਾ ਹੀ ਮਰ ਗਿਆ, ਮੁਰਦਿਆਂ ਦੇ ਵਿੱਚ ਦਾਖਲ ਸਮਝਣਾ ਕਰੋ ਜਿਹੜਾ 2 ਵਜੇ ਤੋਂ ਬਾਅਦ, ਜਿਵੇਂ ਇੱਕ ਸਿੰਘ ਹੁਣ ਤਾਂ ਸਰੀਰ ਸ਼ਾਂਤ ਹੋ ਗਿਆ ਉਹਨਾਂ ਦਾ, ਮਹਾਂਪੁਰਸ਼ ਸਨ, ਉਹ ਕਿਹਾ ਕਰਦੇ ਸੀ, ਕਹਿੰਦੇ ਉਹ 12:15 ਉੱਠਿਆ ਕਰਦੇ ਸੀ। ਅਸੀਂ ਬਥੇਰਾ ਕਹਿਣਾ ਵੀ ਹਲੇ 12:15 ਹੀ ਹੋਏ ਨੇ। ਕਹਿੰਦਾ ਮੈਂ ਤਾਂ ਉਹਨੂੰ ਸਿੰਘ ਹੀ ਨਹੀਂ ਮੰਨਦਾ ਜਿਹੜਾ 12:15 ਤੋਂ ਬਾਅਦ ਸੌਂਦਾ, ਮੁਰਦਾ ਐਵੇਂ ਸੁੱਤਾ ਪਿਆ। ਤਾਂ ਸਾਨੂੰ ਉਹਦੇ ਸਾਹਮਣੇ ਬੜੀ ਸ਼ਰਮ ਆਉਣੀ ਵੀ ਇਹ 12:15 ਹੀ ਉੱਠ ਖੜਦਾ। ਹੁਣ ਜਿਹਨਾਂ ਨੂੰ ਸ਼ੌਂਕ ਹੈ ਉਹ ਤਾਂ 12:15 ਉੱਠਦਾ ਸੀ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਇਹ ਕਹਿੰਦੇ ਅਸੀਂ ਰਾਤ ਨੂੰ 9 ਵਜੇ ਸੌਂ ਜਾਣਾ, 11 ਵਜੇ ਹੀ ਉੱਠ ਕੇ ਇਸ਼ਨਾਨ ਕਰਕੇ 11 ਤੋਂ 4 ਵਜੇ ਤੱਕ ਫਿਰ ਭਜਨ ਕਰਨਾ, 4 ਵਜੇ ਫਿਰ ਸੌਣਾ, 4 ਤੋਂ 6, 6 ਵਜੇ ਫਿਰ ਬਲਦ ਲੈਣੇ, ਸਾਰਾ ਦਿਨ ਹਲ ਵਾਹੁਣਾ। ਇਸ ਕਰਕੇ ਕਹਿੰਦੇ ਨੇ ਫਰੀਦ ਜੀ ਕਥਨ ਕਰਦੇ ਨੇ, ਜੋ ਮਨੁੱਖ ਸਵੇਰੇ ਨਹੀਂ ਉੱਠਦੇ ਉਹਨਾਂ ਨੂੰ ਮੁਰਦਿਆਂ ਦੇ ਵਿੱਚ ਰੱਖ ਦਿੱਤਾ ਚੁੱਕ ਕੇ, ਕਹਿੰਦੇ ਮੁਰਦੇ ਹੋ ਗਏ। ਅਥਵਾ ਕਹਿੰਦੇ ਨੇ ਫਰੀਦ ਜੀ ਕਥਨ ਕਰਦੇ, ਜੋ ਮਨੁੱਖਾ ਦੇਹ ਰੂਪੀ ਪਿਛਲੀ ਰਾਤ ਵਿੱਚ ਪ੍ਰਭੂ ਦੇ ਗਿਆਨ ਜਾਗਰਤ ਵਿੱਚ ਨਹੀਂ ਜਾਗਿਆ, ਪਿਛਲੀ ਰਾਤ ਕਿਹੜੀ ਹੋ ਗਈ, ਕਹਿੰਦੇ ਬਿਰਧ ਅਵਸਥਾ ਰੂਪ ਪਿਛਲੀ ਰਾਤ ਵਿੱਚ ਪ੍ਰਭੂ ਦੇ ਭਜਨ ਸਿਮਰਨ ਚ ਨਹੀਂ ਜਾਗਿਆ। ਚਲੋ ਪਹਿਲਾ ਪਹਿਰ ਲੰਘ ਗਿਆ ਬਚਪਨ ਦਾ, ਦੂਜਾ ਕਿਸ਼ੋਰ ਅਵਸਥਾ ਦਾ, ਤੀਜਾ ਜਵਾਨੀ ਦਾ, ਹੁਣ ਤਾਂ ਚੌਥਾ ਪਹਿਰ ਆ ਗਿਆ ਤੇਰਾ ਅਵਸਥਾ ਰੂਪੀ ਰਾਤ ਦਾ। ਤਾਂ 84 ਲੱਖ ਜੂਨ ਪਿੱਛੋਂ ਪ੍ਰਾਪਤ ਹੋਣ ਕਰਕੇ ਮਨੁੱਖਾ ਦੇਹ ਨੂੰ ਪਿਛਲੀ ਰਾਤ ਕਿਹਾ, ਮਨੁੱਖਾ ਦੇਹ ਵੀ ਪਿਛਲੀ ਰਾਤ ਬਣ ਗਈ ਸਾਰੀ। ਇਸ ਕਰਕੇ ਚੌਥੀ ਰਾਤ ਕਿਉਂ ਕਿਹਾ, ਸਤਯੁਗ ਤ੍ਰੇਤਾ ਤੇ ਦੁਆਪਰ ਯੁੱਗ ਪਿੱਛੋਂ ਆਉਣ ਕਰਕੇ ਕਲਯੁਗ ਨੂੰ ਪਿਛਲੀ ਰਾਤ ਕਿਹਾ। ਕਲਯੁਗ ਪਿਛਲੀ ਰਾਤ ਮੰਨ ਲਓ, 4 ਪਹਿਰ ਹੋ ਗਏ, ਇਹ ਚੌਥਾ ਪਹਿਰ ਬਣ ਗਿਆ ਕਲਯੁਗ। ਕਲਯੁਗ ਦੇ ਸਮੇਂ ਰੂਪ ਪਿਛਲੀ ਰਾਤ ਵਿੱਚ ਵਾਹਿਗੁਰੂ ਦੇ ਭਜਨ ਸਿਮਰਨ ਵਿੱਚ ਜਾਗਿਆ ਹੀ ਨਹੀਂ ਹੈ, ਸੋ ਉਸ ਨੂੰ ਜੀਵਨ ਦਾ ਹੀ ਮੋਇਆ ਸਮਝਣਾ ਕਰੋ ਕਿ ਉਹ ਮਰਿਆ ਹੋਇਆ। ਸੋ ਮੂਆ ਜਿਸ ਮਨੋਂ ਵਿਸਾਰੇ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਇਹ ਪੁਰਸ਼ਾ, ਜੇ ਤੂੰ ਪਰਮਾਤਮਾਣੇ ਵਿੱਚ ਹੰਕਾਰ ਵਿੱਚ ਆ ਕੇ ਪਰਮਾਤਮਾ ਨੂੰ ਵਿਸਾਰ ਦਿੱਤਾ, ਪਰ ਰੱਬ ਨੇ ਆਪਣੇ ਬਿਰਧ ਦੀ ਲੱਗਾ ਰੱਖਦਿਆਂ ਤੈਨੂੰ ਨਹੀਂ ਵਿਸਾਰਿਆ, ਤੈਨੂੰ ਸਭ ਕੁਛ ਦਿੰਦਾ ਵਾਹਿਗੁਰੂ। ਜਿਸ ਤਰ੍ਹਾਂ ਖੁਦਾ ਨੇ ਤੈਨੂੰ ਨਹੀਂ ਭੁਲਾਇਆ ਭਾਵ ਤੇਰੀ ਪ੍ਰਤਪਾਲਾ ਕੀਤੀ ਹੈ, ਉਸੇ ਤਰ੍ਹਾਂ ਤੈਨੂੰ ਵੀ ਚਾਹੀਦਾ ਕਿ ਹਮੇਸ਼ਾ ਰੱਬ ਦਾ ਸਿਮਰਨ ਕਰਿਆ ਕਰ। ਮਹੱਲਾ 5, ਫਰੀਦ ਜੀ ਨੂੰ ਇਹ ਸਲੋਕ ਰਾਹੀਂ ਸਿਰੋਪਾ ਦਿੰਦੇ 5ਵੇਂ ਪਾਤਸ਼ਾਹ, ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੋਹਤਾਜ। ਇਹ ਫਰੀਦ, ਉਹ ਜੋ ਕੰਤ ਪਤੀ ਪਰਮਾਤਮਾ ਹੈ ਨਾ, ਉਹ ਬੜਾ ਹੀ ਰੰਗਾਵਲਾ ਹੈ, ਬੜਾ ਆਨੰਦ ਦੇ ਦੇਣ ਵਾਲਾ ਹੈ, ਸਾਰਿਆਂ ਤੋਂ ਵੱਡਾ ਅਤੇ ਬੇ ਮੋਹਤਾਜ ਹੈ, ਕਿਸੇ ਦੇ ਅਧੀਨ ਨਹੀਂ ਹੈ। ਅੱਲਾਹ ਛੇਤੀ ਰਤਿਆ ਇਹੋ ਸਚਾਵਾਂ ਸਾਜ। ਪਰਮਾਤਮਾ ਦੇ ਨਾਮ ਸਿਮਰਨ ਨਾਲ ਜਿਹੜਾ ਪ੍ਰੇਮ ਪੂਰਵਕ ਤਦਾਕਾਰ ਹੋਣਾ, ਇਹੀ ਸਾਰਿਆਂ ਸਾਧਨਾ ਤੋਂ ਉਸਦੀ ਪ੍ਰਾਪਤੀ ਦਾ ਸਚਾਵਾਂ ਸਾਜ, ਸੱਚਾ ਸਾਧਨ ਹੈ, ਕਿਉਂਕਿ ਇਸ ਦੀ ਪ੍ਰਾਪਤੀ ਵਿੱਚ ਨਾਮ ਸਿਮਰਨ ਦੇ ਤੁਲ ਹੋਰ ਕੋਈ ਸਾਧਨ ਨਹੀਂ ਹੈ। ਮਹੱਲਾ 5, ਹੁਣ ਇੱਕ ਹੋਰ ਸਿਰੋਪਾ ਬਖਸ਼ਿਸ਼ ਕਰਦੇ ਨੇ, ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ। ਇਹ ਫਰੀਦ, ਜਿਹੜੇ ਸਰੀਰਕ ਧਰਮ ਸਮਝ ਕੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣਨਾ ਕਰ, ਦੁੱਖ ਵਿੱਚ ਦੁਖੀ ਨਾ ਹੋ ਕੇ ਤੇ ਸੁੱਖ ਦੇ ਵਿੱਚ ਹੰਕਾਰ ਨਾ ਕਰ, ਅਤੇ ਆਪਣੇ ਦਿਲ ਵਿੱਚੋਂ ਵਿਸ਼ੇ ਵਿਕਾਰਾਂ ਨੂੰ ਵਾ ਵਿਕਾਰੀ ਕਰਮਾਂ ਨੂੰ ਲਾਹ ਦੇਣਾ ਕਰ। ਅੱਲਾਹ ਭਾਲਾ ਸੋ ਭਲਾ ਤਾਂ ਲੱਭੀ ਦਰਬਾਰ। ਅਲੱਖ ਪਰਮਾਤਮਾ ਨੂੰ ਜੋ ਭਾਉਂਦਾ ਉਹੀ ਭਲਾ ਹੈ ਫਰੀਦ, ਜੇ ਤੂੰ ਐਸਾ ਨਿਸ਼ਚਾ ਕਰੇਗਾ ਤਾਂ ਹੀ ਤੈਨੂੰ ਲੱਭੀ ਦਰਬਾਰ ਸਰੂਪ ਦੀ ਪ੍ਰਾਪਤੀ ਤਾਂ ਤਾਈਆਂ ਹੋਣੀਆਂ। ਮਹੱਲਾ 5, ਫਰੀਦਾ ਦੁਨੀ ਵਜਾਈ ਵੱਜਦੀ। ਇਹ ਫਰੀਦ, ਸਾਰੀ ਦੁਨੀਆਂ ਇੱਕ ਦੂਜੇ ਦੀ ਵਜਾਈ ਹੋਈ ਵੱਜ ਰਹੀ, ਭਾਵ ਇੱਕ ਦੂਜੇ ਦੀ ਪ੍ਰੇਰਨਾ ਅਨੁਸਾਰ ਕੰਮ ਕਾਰ ਕਰਦੀ ਹੈ, ਜਿਸ ਪਾਸੇ ਕੋਈ ਪ੍ਰੇਰਦਾ ਉਸੇ ਪਾਸੇ ਚਲੀ ਜਾਂਦੀ ਹੈ। ਤੋ ਇਸ ਕਰਕੇ ਕਹਿੰਦੇ ਨੇ, ਜਗ ਕੀ ਭੇਡਾ ਚਾਲ ਚਲਤੇ ਕੇ ਪਾਤਸ਼ਾਹ ਚਲਾ, ਪਰਮਾਰਥ ਨਾਲ ਸੰਭਾਲ ਦੇਖੋ ਜਗਤ ਕੀ ਮੂਰਤਾ। ਕਬੀਰ, ਜੇ ਮਾਰਗ ਪੰਡਿਤ ਗਏ ਪਾਤਸ਼ਾਹ ਪਰੀ ਬਹੇਰ, ਜਿਸ ਰਸਤੇ ਪੰਡਿਤ ਗਏ ਲੋਕ ਵੀ ਉਸੇ ਰਸਤੇ ਤੁਰ ਪਏ ਕਮਲੇ, ਤੂੰ ਕੀ ਵਜਹ ਨਾਲ। ਹੇ ਫਰੀਦ, ਤੂੰ ਵੀ ਕਹਿੰਦੇ ਦੁਨਿਆਵੀ ਪੁਰਸ਼ਾਂ ਨਾਲ ਵੱਜ ਰਿਹਾ, ਆਮ ਲੋਕਾਂ ਦੀ ਤਰ੍ਹਾਂ ਕੰਮ ਕਾਰ ਕਰ ਰਿਹਾ ਹੈ, ਪਰ ਇਹ ਗੱਲ ਯਾਦ ਰੱਖ, ਸੋਈ ਜੀਓ ਨਾ ਵੱਜਦਾ, ਉਹ ਜੀਵ ਨਹੀਂ ਵੱਜਦਾ, ਭਾਵੋ ਪੁਰਸ਼ ਦੁਨਿਆਵੀ ਲੋਕਾਂ ਵਾਂਗੂ ਕੰਮ ਕਾਰ ਨਹੀਂ ਕਰਦਾ, ਜਿਸ ਅੱਲਾਹ ਕਰਦਾ ਸਾਰ, ਜਿਸ ਪੁਰਸ਼ ਦੀ ਸਾਰ ਸੰਭਾਲ ਵਾਹਿਗੁਰੂ ਕਰਦਾ, ਉਹ ਦੁਨੀਆਂ ਵਾਲੇ ਲੋਕਾਂ ਵਾਂਗੂ ਨਹੀਂ ਚੱਲਦਾ। ਉਹਦੀ ਜਿਹੜੀ ਚਾਲ ਨੂੰ ਕੀ ਕਿਹਾ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਤੇਰੀ, ਵਿਖਮ ਮਾਰਗ ਤਰਨਾ ਲੱਭ ਲੋਭ ਅਹੰਕਾਰ ਤਾਂ ਦੁਸ਼ਣਾ ਬਹੁਤ ਨਾਹੀਂ ਬੋਲਣਾ। ਮਹੱਲਾ 5, ਅੱਗੇ 5ਵੇਂ ਪਿਤਾ ਫਿਰ ਕਿਰਪਾ ਕਰ ਰਹੇ ਨੇ, ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤਾ ਕੰਮ। ਹੇ ਫਰੀਦ ਜੀ, ਇਹ ਬਚਨ ਕਰਦੇ ਨੇ ਆਪਣੇ ਆਪ ਨੂੰ ਸੰਬੋਧਨ ਕਰਦੇ ਆ, ਕਹਿੰਦੇ ਹੇ ਫਰੀਦ, ਜੀਵਾਂ ਦਾ ਦਿਲ ਜੋ ਹੈ ਦੁਨੀ ਤੋਂ ਭਾਵ ਮਾਇਆ ਨਾਲ ਹੀ ਮਿਲਿਆ ਹੋਇਆ। ਇਹ ਦੁਨੀ ਜੋ ਮਾਇਆ ਕਿਸੇ ਕੰਮ ਆਉਣ ਵਾਲੀ ਨਹੀਂ, ਕਿਉਂਕਿ ਅੰਤ ਸਮੇਂ ਪ੍ਰਲੋਕ ਰਸਤੇ ਜੀਵ ਦੇ ਨਾਲ ਨਹੀਂ ਜਾਂਦੀ,